ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਭਗਤਾਂ ਦੇ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰੱਖ ਲਏ ਹਰ ਜੀਓ, ਹਰ ਨਾਖ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨ ਮੁਖ ਭਰਮ ਭੁਲਾਇਆ ਹਰ ਜੀ, ਇਹ ਤੇਰੀ ਵਡਿਆਈ ਭਗਤਾਂ ਕੇ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਏ ਹਰ ਜੀ, ਇਹ ਤੇਰੀ ਵਡਿਆਈ ਭਗਤਾਂ ਕੇ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਏ ਰਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਤੂੰ ਠਾਕੁਰੋ ਬੈਰਾਗਰੋ ਮੈਂ ਜੇਹੀ ਘਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹਉ ਸਾਰਨ ਜਾਣਾ ਤੇਰੀ ਰਾਮ, ਸਾਰ ਨ ਜਾਣਾ ਤੂੰ ਵਡਦਾਣਾ, ਕਰ ਮਿਹਰਮਤ ਸਾਈਂ ਕਿਰਪਾ ਕੀਜੈ ਸਹਿਮਤ ਦੀਜੈ, ਆਠ ਪਹਿਰ ਤੁਦ ਧਿਆਈ ਗਰਬ ਨ ਕੀਜੈ ਰੇਣ ਹੋਵੀ ਜੈ, ਤਾਂ ਗਤ ਜੀਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ, ਮੈਂ ਜੇਹੀ ਘਣ ਚੇਰੀ ਰਾਮ, ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਪਵਿੱਤਰ ਅਸਥਾਨ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਤਥਾ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਨਗਰਾਂ ਅਤੇ ਸ਼ਹਿਰਾਂ ਵਿੱਚ ਜਿੱਥੇ ਜਿੱਥੇ ਵੀ ਗੁਰੂ ਪਿਆਰ ਵਾਲੇ ਗੁਰਸਿੱਖ ਜੀਓੜੇ ਚੌਂਕੜੇ ਮਾਰ ਕੇ ਬੈਠੇ ਹਨ, ਅੱਜ ਦੇ ਪਾਵਨ ਹੁਕਮ ਦੀ ਵਿਚਾਰ ਸ਼੍ਰਵਣ ਕਰਨ ਵਾਸਤੇ ਬਈ ਸਾਰਿਆਂ ਨੂੰ ਬੜੀ ਨਿਮਰਤਾ ਸਹਿਤ ਪ੍ਰੇਰਨਾ ਹੈ। ਗੁਰੂ ਕੀ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮ ਦੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਹੈ। ਇਸ ਦੀ ਆਪਾਂ ਨੇ ਅੱਖਰੀ ਵਿਚਾਰ ਕਰਨ ਦਾ ਯਤਨ ਕਰਨਾ ਹੈ। ਸ਼ਬਦ ਲੰਬੇਰਾ ਵੀ ਹੈ, ਸ਼ਬਦ ਸੁਖੇਰਾ ਵੀ ਹੈ, ਪਰੰਤੂ ਜਦੋਂ ਤੀਕਰ ਵਿਚਾਰ ਨਹੀਂ ਕਰਦੇ ਉਦੋਂ ਤੀਕਰ ਸਾਨੂੰ ਸ਼ਬਦ ਤੋਂ ਉਹ ਪ੍ਰੇਰਨਾ, ਉਹ ਸਿੱਖਿਆ, ਉਹ ਗਾਈਡਲਾਈਨ ਨਹੀਂ ਪ੍ਰਾਪਤ ਹੁੰਦੀ, ਕਿਉਂਕਿ ਅਸੀਂ ਭਟਕੇ ਹੋਏ ਹਾਂ। ਧੰਨ ਹਨ ਉਹ ਗੁਰਸਿੱਖ ਜਿਹੜੇ ਗੁਰਮਤਿ ਦੀ ਰੋਸ਼ਨੀ ਵਿੱਚ ਆਪਣਾ ਜੀਵਨ ਜਿਉਂਦੇ ਹਨ, ਜਿਹੜੇ ਗੁਰੂ ਦੇ ਆਸ਼ੇ ਅਨੁਸਾਰ ਚੱਲਦੇ ਹਨ। ਪਰ ਆਮ ਤੌਰ 'ਤੇ ਦੇਖਿਆ ਜਾਏ ਤਾਂ ਸੰਸਾਰ ਦੇ ਬਹੁਤੇ ਲੋਕ ਭਰਮ ਵਿੱਚ ਭਟਕ ਗਏ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸਾਨੂੰ ਸਾਰਿਆਂ ਨੂੰ, ਹਰ ਪ੍ਰਾਣੀ ਮਾਤਰ ਨੂੰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਐਲਾਨੀਆ ਤੌਰ 'ਤੇ ਕਿਹਾ ਗਿਆ, ਇਹ ਉਪਦੇਸ਼ ਕਿਸੇ ਇੱਕ ਵਿਅਕਤੀ ਲਈ ਨਹੀਂ, ਕਿਸੇ ਇੱਕ ਬਰਾਦਰੀ ਲਈ ਨਹੀਂ, ਕਿਸੇ ਇੱਕ ਜ਼ਾਤ ਲਈ ਨਹੀਂ, ਕਿਸੇ ਇੱਕ ਖੱਤੇ ਅਤੇ ਇਲਾਕੇ ਦੇ ਲੋਕਾਂ ਲਈ ਨਹੀਂ, ਬਲਕਿ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ ਚੋਂ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਧਰੇ ਸੋ ਕਲ ਮੈਂ, ਘਟ ਘਟ ਨਾਨਕ ਮਾਝਾ। ਇਹ ਉਪਦੇਸ਼ ਸਾਰਿਆਂ ਲਈ ਸਾਂਝਾ ਹੈ ਭਾਈ। ਖੁਸ਼ੀ ਹੁੰਦੀ ਹੈ ਜਦੋਂ ਗੁਰੂ ਨਵਾਜੇ ਸਿੱਖਾਂ ਤੋਂ ਇਲਾਵਾ ਦੂਜੇ ਪ੍ਰੇਮ ਵਾਲੇ ਵੀ ਸ਼ਬਦ ਸੁਣਦੇ ਨੇ ਅਤੇ ਗਦਗਦ ਹੁੰਦੇ ਨੇ, ਔਰ ਉਹਨਾਂ ਦੇ ਫੋਨ ਆਉਂਦੇ ਨੇ, ਅੱਜ ਅਸੀਂ ਸ਼ਬਦ ਦੀ ਵਿਚਾਰ ਸੁਣੀ, ਸਾਨੂੰ ਬੜੀ ਸ਼ਾਂਤੀ ਪ੍ਰਾਪਤ ਹੋਈ, ਬਈ ਸੱਚਮੁੱਚ ਗੁਰਬਾਣੀ ਇਸ ਜੱਗ ਮੈਂ ਜਾਣਨ, ਕਰਮ ਵਸੈ ਮਨ ਆਏ। ਗੁਰਬਾਣੀ ਦੀ ਰੋਸ਼ਨੀ ਹਰ ਅੰਧੇਰੇ ਮਨ ਨੂੰ ਪ੍ਰਕਾਸ਼ਮਾਨ ਕਰ ਸਕਦੀ, ਬਸ਼ਰਤੇ ਅੱਜ ਜਿਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ ਉਹ ਹਨ ਧੰਨ ਗੁਰੂ ਅਮਰਦਾਸ ਜੀ, ਅਤੇ ਉਹਨਾਂ ਦਾ ਆਪਣਾ ਫਰਮਾਨ ਹੈ, ਗੁਰਸਿੱਖੋ ਸਤਿਗੁਰੂ ਦੇ ਅੱਖਾਂ ਨਾਲ ਦਰਸ਼ਨ ਤਾਂ ਸਾਰੇ ਕਰ ਲੈਂਦੇ ਨੇ, ਪਰ ਉਹਨਾਂ ਦੀ ਇਹ ਰਾਏ ਹੈ ਬੜੀ ਸਪਸ਼ਟ, ਉਦੋਂ ਤੀਕਰ ਸਾਡਾ ਮਨ ਵਿਕਾਰਾਂ ਤੋਂ ਆਜ਼ਾਦ ਨਹੀਂ ਹੁੰਦਾ, ਉਦੋਂ ਤੀਕਰ ਸਾਡੇ ਮਨ ਵਿੱਚੋਂ ਦੁਬਦਾ ਨਹੀਂ ਮੁੱਕਦੀ ਜਦੋਂ ਤੀਕਰ ਅਸੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ। ਕਿਉਂ? ਅਸੀਂ ਇਤਨੇ ਸਮਰੱਥ ਨਹੀਂ ਹੈਗੇ। ਬਾਣੀ 'ਚ ਲਿਖਿਆ, ਜਿਉਂ ਮੰਦਰ ਕੋ ਥਾਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਜਿਉਂ ਪਾਖਾਣ ਨਾਵ ਚੜ੍ਹ ਤਰੈ, ਪ੍ਰਾਣੀ ਗੁਰਚਰਨ ਲਗਤ ਨਿਸ ਤਰੈ। ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ। ਪੱਥਰ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ, ਉਹਨੂੰ ਪਾਣੀ ਵੀ ਸੁੱਟੋ ਡੁੱਬ ਜਾਏਗਾ, ਪਰ ਉਸੇ ਪੱਥਰ ਨੂੰ ਬੇੜੀ 'ਤੇ ਤਰੋ ਅਤੇ ਤਰ ਜਾਏਗਾ। ਇਸੇ ਤਰ੍ਹਾਂ ਮਕਾਨ ਨੂੰ ਰੋਕਣ ਲਈ, ਛੱਤ ਨੂੰ ਅਟਕਾਉਣ ਲਈ ਸਾਨੂੰ ਥੰਮੇ ਲਾਉਣੇ ਪੈਂਦੇ ਨੇ। ਇਹ ਜਿਹੜਾ ਸਾਡਾ ਮਨ ਹੈ ਇਹਦੀ ਵੀ ਐਸੀ ਅਵਸਥਾ ਹੈ। ਕਿਸੇ ਵਿਦਵਾਨ ਪੁਰਸ਼ ਨੇ ਵਿਚਾਰ ਸਾਗਰ ਵਿੱਚ ਕਿਹਾ, ਆਖਿਆ, ਚਲ ਦਲ ਪਤਰ ਪਤਾਕ ਪਟ, ਦਾਮਨੀ ਕਛੁਪ ਮਾਥ, ਭੂਤ ਦੀਪ ਦੀਪਕ ਸ਼੍ਰਿਖਾ, ਯੌਮਨ ਬ੍ਰਿਤੀ ਅਨਾਥ। ਆਖਿਆ, ਜਿਵੇਂ ਪਿੱਪਲ ਦੇ ਪੱਤੇ ਹਿਲਦੇ ਰਹਿੰਦੇ ਨੇ, ਜਿਵੇਂ ਨਿਸ਼ਾਨ ਸਾਹਿਬ ਦਾ ਬਸਤਰ ਹਿਲਦਾ ਰਹਿੰਦਾ, ਜਿਵੇਂ ਬਿਜਲੀ ਥਰਲਾਉਂਦੀ ਰਹਿੰਦੀ ਹੈ, ਜਿਵੇਂ ਭੂਤਾਂ ਦੀ ਅੱਗ ਇੱਕ ਜਗ੍ਹਾ ਨਹੀਂ ਟਿਕਦੀ, ਜਿਵੇਂ ਦੀਵੇ ਦੀ ਲਾਟ ਇੱਕ ਜਗ੍ਹਾ ਨਹੀਂ ਟਿਕਦੀ, ਇਸੇ ਤਰ੍ਹਾਂ ਮਨੁੱਖ ਦਾ ਮਨ ਵੀ ਭਟਕਦਾ ਰਹਿੰਦਾ। ਜੇ ਇਹਨੂੰ ਕੋਈ ਭਟਕਣਾ ਤੋਂ ਰਹਿਤ ਕਰ ਸਕਦਾ ਤਾਂ ਗੁਰੂ ਕਾ ਸ਼ਬਦ ਕਰ ਸਕਦਾ, ਅਤੇ ਗੁਰੂ ਕੇ ਸ਼ਬਦ ਤੋਂ ਸਮਝ ਤਾਂ ਆਉਂਦੀ ਜੇ ਗੁਰੂ ਕੇ ਸ਼ਬਦ ਦੀ ਵਿਚਾਰ ਕੀਤੀ ਜਾਏ। ਇਸੇ ਲਈ ਧੰਨ ਗੁਰੂ ਅਮਰਦਾਸ ਜੀ ਨੇ ਐਲਾਨੀਆ ਤੌਰ 'ਤੇ ਗੱਲ ਕਹੀ, ਸਤਿਗੁਰ ਨੂੰ ਸਭ ਕੋ ਵੇਖਦਾ, ਸਤਿਗੁਰ ਨੂੰ ਸਭ ਕੋ ਵੇਖਦਾ। जेता जगत संसार, जेता जगत संसार, डिठे मुकत न हो वही, डिठे मुकत न हो वही, जिचल शब्द न करे विचार, जिचल शब्द न करे विचार, सचमुच एसटीपीसी दा ये जिहड़ा उद्यम है ये सिख जगत अते समुची लुकाई वास्ते एक बड़ा वड्डा परोपकार है। जिन्हां नूं पता ही नहीं सी कि गुरबाणी विच की है, धन गुरु ग्रंथ साहिब जी की सिक्ख्या देंदे हन, उन्हां नूं हुण पता लगन लग पिया, क्योंकि सारे नहीं इत्थे पहुँच सकते, सारियां कोल गुरबाणी दे विचार ते प्रचारक भी नहीं जा सकते, पर इस मीडिया दे नाल घर घर विच गुरबाणी की चर्चा ते विचार शुरू हो गई है। आओ हुण शब्द दी विचार नाल जुड़िए। शब्द दा सिरलेख है सोरठ महला तीजा घर पहला ते तुकी। क्योंकि बहुत सारियां नूं नहीं पता घर पहले दा की मतलब है ते तुकी दा की मतलब है, क्योंकि दास नूं ए एक्सपीरियंस है। बहुत सारे भोले भाले गुरसिख श्रद्धालु पुछदे ने, इसलिए दसना जरूरी है। सोरठ राग दा नाम है, महला तीजा, तीजे शरीर तीजे स्वरूप गुरु अमरदास जी दे उच्चारण कीता होया। और घर पहला ये जिहड़े कीर्तनीय सिंह ने उन्हां नूं गायन करन दी इक सेध दित्ती गई है, खास करके जिहड़े तबलची ने, पखाब जी ने, तबला बजाउण वाले ने, क्योंकि सारी गुरबाणी 17 घरां विच है। और तितुकी दा मतलब है इस अष्टपदी दे अंदर एक एक पद जिहड़ा तीन तीन तुकां वाला है। जदों तीकर इन्हां नूं सहज सुभाए असीं नहीं विचार के दसते, लोकां नूं भरम बणिया रहिंदा। हुण तुसीं समझ गए। आओ हुण शब्द दी विचार नाल जुड़िए। रहाओ दी पंक्ति अंदर धन धन गुरु अमरदास जी उस वाहिगुरु अकाल पुरख जी नूं बड़े प्यार नाल, बड़े मिठड़े बोलां नाल, सचमुच जदों मैं जपजी साहिब पढ़दा, साचा साहिब साच नाए भाखिया भाओ अपार, वाहगुरू की बोली प्रेम वाली है। सानू सारियां नू प्रेम नाल बोलना चाहिए, सानू सारियां नू एक दूजे नाल प्रेम नाल बात करनी चाहिए। क्यों? गुरबाणी विच फरमाया नानक फिका बोले है तन मन फिका होए। किड्डा नुकसान है, फिका बोलन दे नाल तन भी फिका ते मन भी फिका, ते फिको फिका सदिए फिके फिकी सोए। जिहड़ा फिका बोलदा है ओहदे आंढ गुआंढ नेड़े तेड़े वाले सब लोग कहिंदे ने इह बंदा फिका बोलदा है, ओहदी शोभा भी फिकी हो जांदी है। ते कई वारी फिका बोलण वाले नूं सभा विचों अनादर करके कढ दित्ता जांदा। फिका दरगाह सटीए मोह ठुकां फिके पाही, फिका मूर्ख आखिए पाणा लहि सजाई। आपां ने मिठी बोली बोलण दी जाच सिखणी है गुरु घर विचों। देखो कितने प्यार नाल धन गुरु अमरदास जी कहिंदे ने, हर जियो हर जी ए तेरी वडियाई। जी शब्द कदों वरत्या जांदा है? जदों असीं किसी नूं आदरवाची बुलाउणा होवे, पिता जी, माता जी, वीर जी, भरा जी। सच जाणो मिठा बोलण वाला मनुख बगानियां नूं आपणे बना लैंदा, मिठा बोलण वाला मनुख हर जगह ते इज्जत पा सकदा। इसे लई शेख शादी ने कहा, जबान शीरी मुल्क गिरी। जिहदी जबान मिठी है ना, वो सारी दुनिया ते राज कर सकता। इसलिए सानू मिठा बोलना चाहिए। गुरदेव उस वाहिगुरु अकाल पुरख नूं संबोधन करके कहना, हर जी ए तेरी वडियाई। हे वाहिगुरु जी, ये तुहाडा वड्डापन है, ਇਹ ਤੁਹਾਡੀ ਵੱਡੀ ਸਿਫਤ ਹੈ, ਇਹ ਤੁਹਾਡਾ ਵੱਡਾ ਗੁਣ ਹੈ। ਤੁਸੀਂ ਆਖੋਗੇ ਕਿਹੜਾ ਗੁਣ ਹੈ ਵਾਹਿਗੁਰੂ ਦਾ ਵੱਡਾ? ਆਖਿਆ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਨਾਈ। ਆਖਿਆ ਤੁਸੀਂ ਭਗਤਾਂ ਦੀ ਪੈਜ ਰੱਖਦੇ ਹੋ, ਜਿਹੜਾ ਤੁਹਾਡਾ ਭਗਤ ਬਣ ਜਾਏ, ਜਿਹੜਾ ਤੁਹਾਡੀ ਸ਼ਰਨ ਵਿੱਚ ਆ ਜਾਏ, ਉਹਦੀ ਤੁਸੀਂ ਇੱਜ਼ਤ ਬਚਾਉਂਦੇ ਹੋ, ਕਿਉਂਕਿ ਭਗਤ ਨੂੰ ਤੁਹਾਡੀ ਹੀ ਸ਼ਰਨ ਹੈ, ਤੁਹਾਡਾ ਹੀ ਆਸਰਾ, ਉਹ ਹੋਰ ਕਿਸੇ ਪਾਸੇ ਧਿਆਨ ਨਹੀਂ ਰੱਖਦਾ। ਯਾਦ ਰੱਖੋ, ਭਗਤ ਬਣਨ ਵਾਸਤੇ ਆਪਾਂ ਗਵਾਉਣਾ ਪੈਂਦਾ। ਕਿਸੇ ਉਰਦੂ ਦੇ ਵਿਦਵਾਨ ਦਾ ਕਥਨ ਹੈ, ਮਿਟਾ ਦੇ ਆਪਣੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ, ਦਾਨਾ ਖਾਕ ਮੇਂ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਜਿਹੜਾ ਦਾਣਾ ਹੈ ਪਹਿਲਾਂ ਮਿੱਟੀ ਵਿੱਚ ਰਲ ਜਾਂਦਾ, ਆਪਣਾ ਆਪ ਗਵਾ ਦਿੰਦਾ, ਫਿਰ ਉਹਦੇ ਦਾਣੇ ਵਿੱਚੋਂ ਕੋਂਪਲਾਂ ਪੈਦਾ ਹੁੰਦੀਆਂ, ਫਿਰ ਉਹਦੇ ਤੋਂ ਫੁੱਲ ਉੱਗਦੇ ਨੇ, ਰੌਣਕ ਲਾ ਦਿੰਦੇ ਨੇ। ਇਸੇ ਤਰ੍ਹਾਂ ਗੁਰਬਾਣੀ ਗੁਰੂ ਜੀ ਦੀ ਸਿੱਖਿਆ, ਆਪ ਗਵਾਈਏ ਤਾਂ ਸ਼ੈ ਪਾਈਏ, ਔਰ ਕੈਸੀ ਚਤੁਰਾਈ। ਭਗਤ ਬਣਨ ਵਾਸਤੇ ਸਿਰਫ ਭਗਤ ਦੀ ਕੋਈ ਗਲ ਵਿੱਚ ਫੱਟੀ ਪਾਉਣ ਨਾਲ ਭਗਤ ਨਹੀਂ ਬਣਦਾ, ਕੋਈ ਕਿਸੇ ਪਹਿਰਾਵੇ ਨਾਲ ਭਗਤ ਨਹੀਂ ਬਣਦਾ। ਕੋਈ ਆਖੇ ਮੈਂ ਲਿਖਣ ਕਿਲਾ ਲਾ ਲਿਆ, ਅੱਜ ਕੱਲ੍ਹ ਬੜੀ ਐਡ ਚੱਲਦੀ ਹੈ, 108 ਬ੍ਰਹਮ ਗਿਆਨੀ ਬਾਬਾ, ਪਤਾ ਨਹੀਂ, ਇਹਦੇ ਨਾਲ ਕੋਈ ਭਗਤ ਨਹੀਂ ਬਣਦਾ। ਭਗਤ ਤਾਂ ਉਹ ਹੈ ਜਿਸਨੇ ਸਾਰੇ ਆਸ ਭਰੋਸੇ ਛੱਡ ਦਿੱਤੇ, ਅਤੇ ਬਾਣੀ 'ਚ ਲਿਖਿਆ ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ। ਭਗਤ ਉਹ ਹਨ ਜਿਨ੍ਹਾਂ ਨੂੰ ਇੱਕ ਵਾਹਿਗੁਰੂ ਅਕਾਲ ਪੁਰਖ 'ਤੇ ਭਰੋਸਾ। ਤੁਸੀਂ ਆਖੋਗੇ ਫਿਰ ਅਸੀਂ ਵੀ ਭਗਤ ਬਣਨਾ, ਅਤੇ ਫਰੀਦ ਜੀ ਨੂੰ ਪੁੱਛ ਲਓ ਭਗਤ ਬਣਨ ਦਾ ਤਰੀਕਾ, ਕਹਿੰਦੇ ਨੇ ਆਪ ਸਵਾਰ ਮੈਂ ਮਿਲੈ, ਆਪ ਸਵਾਰ ਮੈਂ ਮਿਲੈ। ਮੈਂ ਮਿਲਿਆ ਸੁਖ ਹੋਏ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਫਰੀਦਾ ਜੇ ਤੂੰ ਸਭ ਜਗ ਤੇਰਾ ਹੋਏ, ਸਭ ਜਗ ਤੇਰਾ ਹੋਏ, ਜਿਹਦਾ ਵੀ ਜੀ ਕਰਦਾ ਤੁਹਾਡੇ ਮੇਰੇ ਵਿੱਚੋਂ ਭਗਤ ਬਣਨ ਦਾ, ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਓ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਸਮਝ ਲਈਏ, ਦੇਖੋ ਅੱਜ ਅਸੀਂ ਦੂਜਿਆਂ ਨੂੰ ਸਵਾਰਨ ਦਾ ਠੇਕਾ ਲੈ ਲਿਆ। ਮੈਂ ਆਮ ਬਿਰਤੀ ਦੇਖੀ ਹੈ, ਫਲਾਣਾ ਵੇਖੋ ਜੀ ਇਹ ਨਹੀਂ ਠੀਕ ਕਰਦਾ, ਉਹ ਆਹ ਨਹੀਂ ਗਲਤ ਕਰ, ਉਹਨੂੰ ਐਂ ਸਮਝਾਓ ਤੁਸੀਂ। ਬਈ ਜੇ ਤਾਂ ਅਸੀਂ ਆਪ ਸਮਝ ਗਏ ਹਾਂ, ਫਿਰ ਤਾਂ ਕਿਸੇ ਨੂੰ ਸਮਝਾਉਣ ਦਾ ਅਧਿਕਾਰ ਹੈ, ਪਰ ਅਸੀਂ ਤਾਂ ਦੂਜਿਆਂ ਦਾ ਠੇਕਾ ਲੈ ਲਿਆ। ਨਾ ਭਾਈ, ਗੁਰਦੇਵ ਕਹਿੰਦੇ ਨੇ ਪਹਿਲਾਂ ਆਪਣੇ ਆਪ ਨੂੰ ਸਵਾਰੋ, ਆਪਣੀਆਂ ਕਮੀਆਂ ਕੱਢੋ, ਫਿਰ ਤੁਹਾਡੇ ਕਹਿਣ ਦੀ ਦੇਰ ਅਸਰ ਹੋ ਜਾਏ। ਅਤੇ ਜੇ ਤੁਸੀਂ ਆਪ ਮੈਂ ਆਪ ਉਹਦੇ 'ਤੇ ਅਮਲ ਨਹੀਂ ਕਰਦਾ, ਅਵਰ ਉਪਦੇਸ਼ ਆਪ ਨਾ ਕਰੇ ਆਵ ਜਾਵ ਜਨਮੈ ਮਰ, ਅਵਰਨ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਕਰ ਕਾ ਖੇਤ। ਭਗਤ ਬਣਨਾ ਬੜਾ ਔਖਾ ਹੈ। ਆ ਜੋ ਕੁਝ ਕਸਵੱਟੀ ਲਿਖੀ ਹੈ ਇਹਨੂੰ ਧਿਆਨ ਵਿੱਚ ਰੱਖ ਲਈਏ। ਮਾਣ ਹੁੰਦੇ ਹੋਏ ਨਿਮਾਣਾ, ਜਿਹਦੇ ਪੱਲੇ ਪਹਿਲਾਂ ਹੀ ਕੁਝ ਨਹੀਂ ਉੱਥੇ ਅੱਗੇ ਹੀ ਨਿਮਾਣਾ ਹੈ। ਬਈ ਜਿਹਦੇ ਕੋਲ ਸਭ ਕੁਝ ਪਰਮਾਤਮਾ ਨੇ ਦਿੱਤਾ, ਫਿਰ ਉਹਦੇ 'ਚ ਨਿਮਰਤਾ ਆ ਜਾ। ਤਾਣ ਹੁੰਦੇ ਹੋਏ ਨਿਤਾਣਾ, ਅਸੀਂ ਤਾਂ ਮਾੜਾ ਜਿਹਾ ਕਿਸੇ ਕੁਰਸੀ 'ਤੇ ਬਹਿ ਜਾਈਏ ਤਾਂ ਦੂਜੇ ਨੂੰ ਸਮਝਦੇ ਕੱਖ ਨਹੀਂ, ਹਰ ਤਰ੍ਹਾਂ ਅਨਾਦਰ ਕਰਦੇ ਹਾਂ, ਹਰ ਤਰ੍ਹਾਂ ਉਸਨੂੰ ਤਿਰਸਕਾਰਦੇ ਹਾਂ। ਇਹ ਖੁੜਾ ਭਗਤ ਬਣਨ ਦਾ ਤਰੀਕਾ। ਅਣ ਹੁੰਦੇ ਆਪ ਵੰਡਾਏ, ਜਿਹੜੇ ਤਰਕ ਬੁੱਧੀ ਵਾਲੇ ਨੇ ਉਹ ਕਹਿੰਦੇ ਜਿਹਦੇ ਕੋਲ ਹੈ ਹੀ ਕੱਖ ਨਹੀਂ ਉਹ ਦੇਗਾ ਕਿੱਥੋਂ? ਨਹੀਂ, ਅਣ ਹੁੰਦੇ ਦਾ ਮਤਲਬ ਹੈ ਜਿਹਦੇ ਕੋਲ ਸਿਰਫ ਆਪਣੀ ਲੋੜ ਜੋਗਾ, ਫਿਰ ਵੀ ਉਹਦੇ ਅੰਦਰ ਵੰਡ ਕੇ ਛਕਣ ਦੀ ਭਾਵਨਾ ਹੈ। ਨਹੀਂ ਬਈ, ਕੋਈ ਮੇਰਾ ਵੀਰ, ਮੇਰਾ ਗੁਆਂਢੀ, ਮੇਰਾ ਪੜੋਸੀ ਭੁੱਖਾ ਬੈਠਾ, ਇਹਨੂੰ ਵੀ ਵੰਡ ਕੇ ਦੇ। ਸਮਾਂ ਨਹੀਂ ਹੁੰਦਾ ਕਿ ਇਸ ਨੂੰ ਬਹੁਤਾ ਵਿਸਤ੍ਰਿਤ ਕੀਤਾ ਜਾਵੇ। ਜੇ ਤੁਸੀਂ ਇਸ ਨੂੰ ਸਮਝ ਲਓ ਤੇ ਭਗਤ ਬਣਨ ਵਾਸਤੇ ਇਹ ਤਿੰਨ ਅਸੂਲ ਬੜੇ ਪੱਕੇ ਹਨ। ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਫਿਰ ਅੱਗੇ ਆਖਿਆ ਇੱਕ ਫਿੱਕਾ ਨਾ ਗੱਲ ਆਏ। ਗੱਲ ਆਏ ਦਾ ਮਤਲਬ ਹੈ ਬੋਲਣਾ। ਇੱਕ ਭਗਤ ਜਿਹੜਾ ਰਸਨਾ ਤੋਂ ਫਿੱਕਾ ਨਾ ਬੋਲੇ। ਕਿਉਂ? ਸਭਨਾ ਮੈਂ ਸੱਚਾ ਧਣੀ, ਸਾਰਿਆਂ ਵਿੱਚ ਸੱਚਾ ਧਣੀ ਖਸਮ ਮਾਲਕ ਵਾਹਿਗੁਰੂ ਬੈਠਾ ਹੈ। ਇਹ ਧਣੀ ਸ਼ਬਦ ਜਿਹੜਾ ਸਿੰਧੀ ਬੋਲੀ ਦਾ, ਜਿਹਦਾ ਮਤਲਬ ਹੈ ਖਸਮ ਮਾਲਕ। ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਹੀ ਠਾਹੇ, ਮਾਣਕ ਸਭ ਅਮੁੱਲ। ਜੇ ਤੁਹਾਡੇ ਮੇਰੇ ਹਿਰਦੇ ਨੂੰ ਕੋਈ ਸੱਟ ਮਾਰੇ ਤਾਂ ਸਾਨੂੰ ਤਕਲੀਫ ਹੁੰਦੀ, ਅਤੇ ਜਦੋਂ ਅਸੂ ਮਾਰਦੇ ਹਾਂ ਕਿਸੇ ਨੂੰ ਤਕਲੀਫ, ਅਸੀਂ ਕਿਸੇ ਨੂੰ ਸੱਟ ਮਾਰਦੇ ਹਾਂ, ਚੋਭ ਲਾਉਂਦੇ ਹਾਂ, ਉਹਨੂੰ ਵੀ ਤਕਲੀਫ ਹੁੰਦੀ। ਲਓ ਹੁਣ ਭਗਤ ਬਣਨ ਦੀ ਵਡਿਆਈ, ਵਾਹਿਗੁਰੂ ਅਤੇ ਭਗਤਾਂ ਦੀ ਪੈਜ ਰੱਖਣ ਲਈ ਤਿਆਰ ਹੈ, ਪਰ ਭਗਤ ਬਣਨਾ ਬੜਾ ਔਖਾ। ਤਾਂ ਗੁਰੂ ਦੇਵ ਗੁਰੂ ਅਮਰਦਾਸ ਜੀ ਕਹਿੰਦੇ ਨੇ, ਹਰ ਜੀ ਇਹ ਤੇਰੀ ਵਡਿਆਈ, ਹਰ ਜੀ ਇਹ ਤੇਰੀ ਵਡਿਆਈ, ਹਰ ਜੀ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਭਗਤ ਤੇਰੀ ਸ਼ਰਣਾਈ, ਭਗਤ ਤੇਰੀ ਸ਼ਰਣਾਈ, ਸਮੇਂ ਦੀ ਬੜੀ ਤੇਜ਼ ਰਫ਼ਤਾਰ ਹੈ। ਮੈਂ ਡਰਦਾ ਘੜੀ ਵੱਲ ਵੇਖਦਾ ਵੀ ਨਹੀਂ ਅਤੇ ਵੇਖਣਾ ਵੀ ਪੈਂਦਾ। ਹੁਣ ਗੱਲ ਸਮਝਾਉਣੀ ਤਾਂ ਬੜੀ ਜ਼ਰੂਰੀ ਹੈ। ਆਂਦੇ ਨੇ ਕੋਈ ਮਹਾਂਪੁਰਸ਼ ਭਗਤ ਸੜਕ 'ਤੇ ਤੁਰੇ ਜਾਂਦੇ ਸਨ। ਥੋੜ੍ਹੀ ਥੋੜ੍ਹੀ ਵਰਖਾ ਹੋ ਰਹੀ ਸੀ, ਨਿੰਮੀ ਨਿੰਮੀ ਮੀਂਹ ਪੈ ਰਿਹਾ ਸੀ। ਇੱਕ ਵੇਸਵਾ ਅਤੇ ਉਹਦਾ ਸਾਥੀ ਵੀ ਤੁਰੇ ਜਾਂਦੇ ਸਨ। ਮਹਾਤਮਾ ਆਪਣੀ ਮੌਜ ਵਿੱਚ ਜਾ ਰਹੇ ਸਨ। ਕਹਿੰਦੇ ਨੇ ਉਹਨਾਂ ਦੇ ਚਰਨਾਂ ਦੇ ਨਾਲ, ਪੈਰਾਂ ਦੇ ਨਾਲ ਇੱਕ ਚਿੱਕੜ ਦੀ ਛਿੱਟ ਉਹ ਵੇਸਵਾ ਦੇ ਕੱਪੜਿਆਂ 'ਤੇ ਡਿੱਗ ਪਈ। ਵੇਸਵਾ ਤਾਂ ਕੁਝ ਨਹੀਂ ਬੋਲੀ, ਪਰ ਉਹਦਾ ਜਿਹੜਾ ਮਿੱਤਰ ਸੀ ਨਾ, ਫਰੈਂਡ, ਉਹਨੂੰ ਬੜੀ ਤਕਲੀਫ ਹੋਈ। ਉਹਨੇ ਭਗਤ ਨੂੰ ਕਿਹਾ, ਤੂੰ ਅੰਨਾ ਹੈ, ਮੇਰੀ ਸਾਥਣ ਦੇ ਤੂੰ ਕੱਪੜੇ ਲਪੇੜ ਦਿੱਤੇ ਨੇ। ਉਹਨੇ ਹੋਰ ਵੀ ਬਹੁਤ ਕੁਝ ਕਿਹਾ। ਚਲੋ ਗੱਲ ਕੀ, ਭਗਤ ਜੀ ਸ਼ਾਂਤ ਰਹੇ, ਉਹਨਾਂ ਕੁਝ ਨਹੀਂ ਕਿਹਾ, ਕਿਉਂਕਿ ਉਹਨਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਸੀ, ਉਹਨਾਂ ਨੇ ਕੁਝ ਜਾਣ ਕੇ ਨਹੀਂ ਸੀ ਕੀਤਾ। ਮੁੱਕਦੀ ਗੱਲ ਰਾਤ ਨੂੰ, ਅੱਧੀ ਕੁ ਰਾਤ ਦਾ ਸਮਾਂ ਸੀ, ਉਸ ਵੇਸਵਾ ਦੇ ਸਾਥੀ ਦੇ ਪੇਟ ਵਿੱਚ ਸੂਲ ਉੱਠਿਆ, ਪੇਟ ਦਰਦ ਉੱਠਿਆ। ਜੋ ਦਵਾ ਦਾਰੂ ਸੀ ਉਸਨੇ ਕੀਤਾ, ਪਰ ਆਰਾਮ ਨਹੀਂ ਆਇਆ। ਖਿਆਲ ਆਇਆ, ਅੱਜ ਦਿਨੇ ਮਹਾਤਮਾ ਨੂੰ ਮੇਰੇ ਇਸ ਮਿੱਤਰ ਨੇ ਬਹੁਤ ਭੈੜੇ ਸ਼ਬਦ ਕਹੇ ਸਨ, ਹੋ ਸਕਦਾ ਕਿ ਉਹਨਾਂ ਨੇ ਬਦ ਅਸੀਸ ਨਾ ਦੇ ਦਿੱਤੀ ਹੋਵੇ। ਅੱਧੀ ਰਾਤ ਦਾ ਸਮਾਂ ਨੌਕਰ ਲਿਆ ਲਾਲਟੈਨ ਲਈ, ਉਹ ਭਗਤਾਂ ਦੀ ਕੁਟੀਆ 'ਤੇ ਪਹੁੰਚ ਗਏ। ਭਗਤ ਛੋਟੀ ਜਿਹੀ ਕੁਟੀਆ ਵਿੱਚ ਰਹਿੰਦੇ ਸਨ, ਖੜਕਾਇਆ ਦਰਵਾਜ਼ਾ। ਜਦੋਂ ਉਹਨਾਂ ਨੇ ਖਿੜਕਾ ਖੋਲ੍ਹਿਆ ਤਾਂ ਇੱਕ ਔਰਤ ਖੜ੍ਹੀ, ਕਹਿਣ ਲੱਗੇ, ਬੇਟਾ ਇਸ ਵੇਲੇ ਤੂੰ ਇੱਥੇ ਕਿਵੇਂ ਆਈ? ਆਖਣ ਲੱਗੀ, ਮਹਾਰਾਜ ਮੇਰੇ ਉਹ ਸਾਥੀ ਨੂੰ ਬੜੀ ਤਕਲੀਫ ਹੈ, ਬੜੀ ਤਕਲੀਫ, ਕੋਈ ਕਿਰਪਾ ਕਰੋ। ਮਹਾਤਮਾ ਕਹਿਣ ਲੱਗੇ, ਦੇਖ ਬੀਬੀ, ਤੇਰੇ ਯਾਰ ਨੂੰ ਤੇਰੇ ਕੱਪੜਿਆਂ 'ਤੇ ਪਈ ਛਿੱਟ ਦੀ ਬੜੀ ਤਕਲੀਫ ਹੋਈ, ਬੜੀ ਤਕਲੀਫ ਹੋਈ, ਹਾਲਾਂਕਿ ਤੈਨੂੰ ਪਤਾ ਮੈਂ ਕੋਈ ਛਿੱਟ ਜਾਣ ਕੇ ਨਹੀਂ ਸੀ ਪਾਈ, ਤੂੰ ਬਿਲਕੁਲ ਨਹੀਂ ਬੋਲੀ, ਉਹਨੇ ਜੋ ਅਨਾਦਰ ਕਰਨਾ ਸੀ ਮੇਰਾ ਕਰ, ਮੈਂ ਵੀ ਕੁਝ ਨਹੀਂ ਕਿਹਾ, ਪਰ ਮੇਰਾ ਵੀ ਕੋਈ ਯਾਰ ਹੈ, ਮੈਂ ਵੀ ਕਿਸੇ ਦੀ ਸ਼ਰਨ ਵਿੱਚ ਰਹਿੰਦਾ, ਮੈਂ ਵੀ ਕਿਸੇ ਦੇ ਆਸਰੇ ਨਾਲ ਤੁਰਿਆ, ਅਤੇ ਹੁਣ ਗੱਲ ਇਹ ਹੈ ਵੀ ਇਹ ਤਾਂ ਯਾਰ ਯਾਰ ਦਾ ਮੁਕਾਬਲਾ ਹੈ, ਉਹ ਜਾਣੇ ਤੇ ਉਹ ਜਾਣੇ, ਮੈਂ ਤਾਂ ਕੁਝ ਨਹੀਂ ਕਿਹਾ। ਸੱਚਮੁੱਚ ਜੇ ਕੋਈ ਉਸਤਾ ਹੋ ਜਾਏ ਫਿਰ ਤੇ ਵਾਹਿਗੁਰੂ ਨੇ ਦੇਰ ਨਹੀਂ ਜਗਾਉਂਦਾ। ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ, ਪਰ ਭਗਤ ਬਣਨਾ ਬੜਾ ਔਖਾ। ਤੁਸੀਂ ਆਖੋਗੇ ਫਿਰ ਗੁਰੂ ਸਾਹਿਬ ਨੇ ਜੋ ਲਿਖਿਆ ਜੇ ਔਖਾ ਤਾਂ ਫਿਰ ਸਾਡੇ 'ਤੇ ਕਿਵੇਂ ਲਾਗੂ ਹੋਵੇ? ਨਹੀਂ, ਅਸੀਂ ਗੁਰੂ ਅਮਰਦਾਸ ਜੀ ਤੋਂ ਹੀ ਪੁੱਛਾਂਗੇ। ਉਹ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਵਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਬਈ ਭਗਤ ਹੋਣਾ ਸੌਖਾ ਹੈ ਪਰ ਭਗਤ ਬਣਨਾ ਬੜਾ ਔਖਾ। ਆਓ ਸ਼ਬਦ ਦੇ ਆਰੰਭ ਤੋਂ ਸ਼ੁਰੂ ਕਰੀਏ ਜੀ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ।
ਹੇ ਹਰੀ ਜੀ, ਤੁਸੀਂ ਹਮੇਸ਼ਾ ਹੀ ਭਗਤਾਂ ਦੀ ਪੈਜ ਰੱਖਦੇ ਹੋ, ਇਹ ਕੋਈ ਅੱਜ ਦੀ ਗੱਲ ਨਹੀਂ, ਧੁਰ ਤੂੰ ਰੱਖਦਾ ਆਇਆ। ਜਦੋਂ ਤੋਂ ਤੁਸੀਂ ਸੰਸਾਰ ਬਣਾਇਆ, ਜਦੋਂ ਤੋਂ ਤੁਹਾਡੇ ਭਗਤ ਹੋਏ ਨੇ, ਤੁਸੀਂ ਸਦਾ ਹੀ ਆਪਣੇ ਭਗਤਾਂ ਦੀ ਪੈਜ ਰੱਖਦੇ ਆਏ ਹੋ।
ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰ ਨਾਖ ਸਮਾਰ ਪਚਾਇਆ।
ਸਤਸੰਗ ਜੀ, ਮਨੁੱਖੀ ਮਨ ਐਸਾ ਹੈ, ਕਹਿੰਦਾ ਜੀ ਮੈਨੂੰ ਕੋਈ ਪ੍ਰਮਾਣ ਦੇ ਕੇ ਦੱਸੋ, ਮੈਨੂੰ ਕੋਈ ਦਲੀਲ ਨਾਲ ਸਮਝਾਓ, ਫਿਰ ਤੇ ਮੇਰੀ ਸਮਝ ਵਿੱਚ ਆ ਜਾਏ। ਹੁਣ ਮਹਾਰਾਜ ਪਹਿਲੀ ਦਲੀਲ, ਪਹਿਲਾ ਪ੍ਰਮਾਣ ਦਿੰਦੇ ਨੇ। ਆਖਿਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ। ਭਗਤਾਂ ਵਿੱਚ ਪ੍ਰਹਿਲਾਦ ਜੀ ਬਹੁਤ ਵੱਡੇ ਭਗਤ ਹੋਏ, ਭਾਈ ਗੁਰਦਾਸ ਜੀ ਨੇ ਵੀ ਉਹਨਾਂ ਬਾਰੇ ਲਿਖਿਆ ਕਰ ਹਰਨਾਕਸ਼ ਦੈਂਤ ਦੇ, ਕੱਲਲ ਕਵਲ ਭਗਤ ਪ੍ਰਹਿਲਾਦ, ਪੜ੍ਹਨ ਪਠਾਇਆ ਚਾਠ ਸਾਲ ਪਾਂਧੇ, ਚਿਤ ਹੋਵਾ ਐਲਾਦ, ਮਨ ਵਿੱਚ ਸਿਮਰੇ ਰਾਮ ਨਾਮ ਗਾਵੇ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਟੜੇ ਪਾਂਧੇ ਹੋਏ ਰਹੇ ਬਿਸਬਾਦ। ਹੁਣ ਸਾਰੀ ਗੱਲ ਸੁਣਾਈਏ ਬਹੁਤ ਸਮਾਂ ਚਾਹੀਦਾ, ਪਰ ਬਹੁਤਿਆਂ ਨੂੰ ਤੁਹਾਡੇ ਵਿੱਚੋਂ ਪਤਾ ਹੈ ਕਿ ਪ੍ਰਹਿਲਾਦ ਇੱਕ ਐਸਾ ਭਗਤ ਹੋਇਆ ਜਿਸ ਨੂੰ ਅਨੇਕਾਂ ਹੀ ਕਸ਼ਟ ਦਿੱਤੇ ਉਸਦੇ ਪਿਤਾ ਨੇ, ਸਿਰਫ ਇਸ ਲਈ ਕਿ ਤੂੰ ਪਰਮਾਤਮਾ ਦਾ ਨਾਮ ਨਹੀਂ ਲੈਣਾ। ਜਲ ਅਗਨੀ ਵਿੱਚ ਕੱਤਿਆ ਜਲੇ ਨਾ ਡੁੱਬੇ ਗੁਰਪ੍ਰਸਾਦ, ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰਈ ਮੇਰੇ ਅੰਤਰ ਗੁਰ ਗੋਪਾਲ। ਇੱਥੇ ਹੀ ਬਸ ਨਹੀਂ, ਕਹਿੰਦੇ ਨੇ ਬੱਚੇ ਨੂੰ ਤੇ ਪਿਤਾ ਚਪੇੜ ਚੁੱਕੇ ਤੇ ਡਰ ਜਾਂਦਾ, ਪਰ ਹਰਨਾਕਸ਼ ਏਡਾ ਦੁਸ਼ਟ ਸੀ, ਉਹਨੇ ਕੱਢ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ, ਕਿਰਪਾਨ ਕੱਢ ਲਈ। ਹੁਣ ਛੋਟੇ ਬੱਚੇ ਦੇ ਸਾਹਮਣੇ ਕਿਰਪਾਨ ਕੱਢੇ ਕੋਈ ਡਰ ਜਾਂਦਾ, ਫਿਰ ਪਿਤਾ ਕਿਰਪਾਨ ਕੱਢੇ, ਪਰ ਪ੍ਰਹਿਲਾਦ ਡਰਿਆ ਨਹੀਂ। ਉਹਨੇ ਆਖਿਆ ਪਿਤਾ ਜੋ ਕੁਝ ਤੂੰ ਚਾਹੁੰਦਾ ਉਹ ਨਹੀਂ ਹੋ ਸਕਦਾ, ਤੂੰ ਕੌਣ ਹੈ? ਆਖੋ ਜਲੋ ਹਰਨਾਕਸ਼ ਥਰੇ ਹਰਨਾਕਸ਼ ਹੈ ਵੀ ਹਰਨਾਕਸ਼ ਹੋਸੀ, ਨਹੀਂ ਨਹੀਂ, ਇੱਥੇ ਤਾਂ ਜਲੇ ਰਾਮ ਥਰੇ ਰਾਮ ਹੈ ਵੀ ਰਾਮ ਹੋਸੀ ਵੀ ਰਾਮ, ਇਹ ਰਾਮ ਹੀ ਚੱਲੇਗਾ। ਜੇ ਪਾਂਧਿਆਂ ਨੇ ਯਤਨ ਕੀਤਾ, ਆਖਿਆ ਮੇਰੀ ਪਟੀਆ ਲਿਖ ਦਿਓ ਸ੍ਰੀ ਗੋਪਾਲ, ਮੋਹ ਕੋ ਘਾਲ ਜਾਲ ਭਾਵੇਂ ਮਾਰ ਡਾਲ, ਇੱਕ ਰਾਮ ਨਾ ਛੋਡੋ ਗੁਰੇਗਾਰ, ਮੈਂ ਪਰਮੇਸ਼ਵਰ ਦਾ ਪੱਲਾ ਨਹੀਂ ਛੱਡਣਾ। ਫਿਰ ਪਰਮੇਸ਼ਵਰ ਦਾ ਬਿਰਧ ਕੀ ਹੈ? ਜਿੱਥੇ ਜਿੱਥੇ ਜੋ ਜੋ ਕਸ਼ਟ ਆਇਆ ਪ੍ਰਹਿਲਾਦ ਜੀ ਨੂੰ, ਵਾਹਿਗੁਰੂ ਜੀ ਨੇ ਹੱਥ ਦੇ ਕੇ ਰਾਖੀ ਕੀਤੀ। ਜੇ ਹੁਣ ਇਹਦੀ ਵਿਆਖਿਆ ਕੀਤੀ ਜਾਏ ਤਾਂ ਭਾਵੇਂ ਸਾਰਾ ਦਿਨ ਲਵਾ ਲਓ, ਪਰ ਆਪਾਂ ਆਖਰੀ ਅਰਥ ਕਰਨੇ ਨੇ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ। ਪਾਠ ਕਰਨ ਸਮੇਂ ਥੋੜ੍ਹੇ ਥੋੜ੍ਹੇ ਜੰਬਕ ਦੇਣੇ ਪੈਂਦੇ, ਥੋੜ੍ਹੇ ਥੋੜ੍ਹੇ ਛੋਟੇ ਵਿਸਰਾਮ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਪ੍ਰਹਿਲਾਦ ਵਰਗੇ ਸੇਵਕ ਦੀ ਤੁਸੀਂ ਰਾਖੀ ਕੀਤੀ ਔਰ ਹਰਨਾਕਸ਼ ਨੂੰ ਤੁਸੀਂ ਮਾਰ ਪੁਆਏ। ਰੋਜ਼ ਤੁਸੀਂ ਪੜ੍ਹਦੇ ਹੋ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਮੈਂ ਸਮਝਦਾ ਕਿ ਜਿਹੜੇ ਛੋਟੇ ਬੱਚੇ ਨੇ, ਜਿਨ੍ਹਾਂ ਨੇ ਕਦੇ ਗੁਰਬਾਣੀ ਦੀ ਵਿਚਾਰ ਸੁਣੀ ਨਹੀਂ ਉਹ ਤੇ ਚਾਹੁੰਦੇ ਨੇ ਵੀ ਸਾਨੂੰ ਦੱਸੋ ਅਰਨਾਕਸ਼ ਕੌਣ ਸੀ, ਪ੍ਰਹਿਲਾਦ ਕੌਣ ਸੀ, ਕੀ ਹੋਇਆ, ਪਰ ਉਹਦੇ ਲਈ ਭਾਈ ਸਮੇਂ ਦੀ ਮੁਹਤਾਜੀ ਹੈ।
ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ।
ਲਓ ਇੱਥੋਂ ਅੱਗੇ ਦੋ ਸ਼ਾਖਾ ਬਣ ਗਈਆਂ ਨੇ, ਦੋ ਰਸਤੇ ਬਣ ਗਏ, ਇੱਕ ਹੈ ਗੁਰਮੁਖ ਦਾ ਤੇ ਇੱਕ ਹੈ ਮਨਮੁਖ ਦਾ। ਮੈਨੂੰ ਕੋਈ ਪੁੱਛੇ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦਾ ਨਿਚੋੜ ਦੱਸੋ, ਮੈਂ ਹਮੇਸ਼ਾ ਬੇਨਤੀ ਕਰਦਾ ਵੀ ਦੋ ਹੀ ਅੱਖਰ, ਇੱਕ ਹੈ ਗੁਰਮੁਖ ਇੱਕ ਹੈ ਮਨਮੁਖ। ਇਹ ਗੁਰਮੁਖ ਤੇ ਮਨਮੁਖ ਜਿਹੜੇ ਦੋਵੇਂ ਅੱਖਰ ਨੇ, ਬਸ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੀ ਇੱਥੇ ਹੀ ਹੈ। ਗੁਰਮੁਖ ਕੌਣ ਹੈ? ਜਿਹਦਾ ਮੂੰਹ ਗੁਰੂ ਵੱਲ ਹੈ। ਮਨਮੁਖ ਕੌਣ ਹੈ? ਜਿਹਦਾ ਮੂੰਹ ਮਨ ਵੱਲ ਹੈ। ਜਿਹੜਾ ਗੁਰੂ ਦੇ ਆਖੇ ਅਨੁਸਾਰ ਚੱਲਦਾ ਉਹ ਗੁਰਮੁਖ ਹੈ, ਜਿਹੜਾ ਮਨ ਦੇ ਪਿੱਛੇ ਤੁਰਦਾ ਉਹ ਮਨਮੁਖ ਹੈ। ਤੋ ਇਹ ਜਿਹੜੇ ਬਚਨ ਕਹੇ ਜਾ ਰਹੇ ਨੇ ਪਰਮੇਸ਼ਵਰ ਦੀ ਸਮਰੱਥਾ ਬਾਰੇ, ਹਸਤੀ ਬਾਰੇ, ਵਡਿਆਈ ਬਾਰੇ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ। ਪ੍ਰਤੀਤ ਦਾ ਮਤਲਬ ਹੁੰਦਾ ਨਿਸ਼ਚਾ, ਵਿਸ਼ਵਾਸ। ਉਹਨਾਂ ਨੂੰ ਤੇ ਇਹਨਾਂ ਗੱਲਾਂ ਤੇ ਹੈ ਯਕੀਨ, ਪਰ ਮਨਮੁਖ ਭਰਮ ਭੁਲਾਇਆ। ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ, ਭਰਮ ਦੇ ਮੰਮੇ ਨੂੰ ਸਿਹਰੀ ਹੈ, ਉਹ ਭਰਮ ਵਿੱਚ ਭੁੱਲੇ ਫਿਰਦੇ ਨੇ, ਭਟਕ ਰਹੇ ਨੇ, ਕਿਉਂਕਿ ਉਹਨਾਂ ਨੂੰ ਪ੍ਰਤੀਤ ਹੀ ਨਹੀਂ ਹੈ, ਉਹ ਤੇ ਰੱਬ ਦਾ ਆਸਰਾ ਹੀ ਨਹੀਂ ਤੱਕਦੇ। ਗੁਰੂ ਰਾਮਦਾਸ ਜੀ ਨੇ ਕਿਹਾ, ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸੇ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਿਹਾ ਸਵਾਈ। ਜਿਹੜਾ ਭਗਤ ਹੈ ਨਾ, ਉਹ ਆਂਦਾ ਮੇਰਾ ਆਸਰਾ ਸਵਾਏ ਪਰਮੇਸ਼ਵਰ ਤੋਂ ਹੋਰ ਕੋਈ ਨਹੀਂ।
ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਈ।
ਇਹ ਕਿਉਂਕਿ ਰਹਾਉ ਦੀ ਪੰਕਤੀ ਹੈ, ਕੇਂਦਰੀ ਭਾਵ ਇਹਦੇ ਵਿੱਚ ਸੈਂਟਰਲ ਆਈਡੀਆ ਹੈ। ਹੇ ਹਰੀ ਜੀ, ਇਹ ਤੁਹਾਡੀ ਵਡਿਆਈ ਹੈ, ਤੁਹਾਡਾ ਵੱਡਾਪਨ ਹੈ। ਤੁਸੀਂ ਸਦਾ ਹੀ ਆਪਣੇ ਭਗਤਾਂ ਦੀ ਪੈਜ ਰੱਖਦੇ ਹੋ, ਕਿਉਂਕਿ ਭਗਤ ਤੁਹਾਡੀ ਸ਼ਰਨ ਵਿੱਚ ਹਨ।
ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਕੈ, ਕਾਲ ਨਾ ਨੇੜੈ ਜਾਈ।
ਹੁਣ ਗੁਰਦੇਵ ਕਹਿੰਦੇ ਨੇ ਭਗਤਾਂ ਨੂੰ ਜਮ ਜੋ ਨਾ ਸਕੈ। ਵੀਰ ਜੀ ਜੋਹੇ ਪੜ੍ਹਦੇ ਨੇ ਠੀਕ ਹੈ, ਪਰ ਹਾਏ ਨੂੰ ਸਿਹਾਰੀ ਜਿਹੜੀ ਹੈ ਇਹ ਅਰਥਾਂ ਵਾਸਤੇ। ਜੋਣਾ ਹੁੰਦਾ ਕਿਸੇ ਨੂੰ ਟੱਕਣਾ, ਜਿਵੇਂ ਸੰਗਤ ਵਿੱਚ ਕੋਈ ਬੰਦਾ ਗਲਤ ਬੈਠਾ ਹੋਵੇ, ਚੋਰ ਬੈਠਾ, ਪੁਲਿਸ ਵਾਲੇ ਉਹਨੂੰ ਜੋਂਦੇ ਨੇ, ਤੱਕਦੇ ਨੇ ਭਈ ਇਹਨੂੰ ਬਾਹਰ ਨਿਕਲੇ ਤਾਂ ਹੁਣੇ ਕਾਬੂ ਕਰ ਲੈ। ਜੋ ਨਾ ਸਕੇ ਮਤਲਬ ਉਸ ਨਜ਼ਰ ਨਾਲ ਤੱਕਣਾ ਵੀ ਇਹਨੂੰ ਫੜਨਾ ਆਪਾਂ ਨੇ। ਪਰ ਜਿਹੜੇ ਵਾਹਿਗੁਰੂ ਦੇ ਪਰਾਇਣ ਹੋ ਜਾਂਦੇ ਨੇ, ਜਿਹਨਾਂ ਨੂੰ ਪਰਮੇਸ਼ਵਰ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਨਹੀਂ, ਭਗਤਾਂ ਨੂੰ ਜਮ ਜੋ ਨਾ ਸਕੈ, ਉਹਨਾਂ ਵੱਲ ਜਮ ਦੇਖ ਵੀ ਨਹੀਂ ਸਕਦੇ। ਕਾਲ ਨਾ ਨੇੜੇ ਜਾਈ, ਉਹਨਾਂ ਦੇ ਨੇੜੇ ਕਦੇ ਆਤਮਕ ਮੌਤ ਵੀ ਨਹੀਂ ਹੋਈ। ਬਲਕਿ ਧਰਮ ਰਾਜੇ ਨੇ ਕਹਿ ਰੱਖਿਆ ਆਪਣੇ ਦੂਤਾਂ ਨੂੰ, ਹੇ ਮੇਰੇ ਦੂਤੋ ਕੰਨ ਖੋਲ੍ਹ ਕੇ ਸੁਣ ਲਓ ਚੰਗੀ ਤਰ੍ਹਾਂ, ਜਾਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਾ ਛੁਟੈ ਨਿਕਟ ਨਾ ਜਾਈਓ ਦੂਤ। ਹੇ ਮੇਰੇ ਦੂਤੋ ਕੰਨ ਖੋਲ੍ਹ ਕੇ ਸੁਣ ਲਓ, ਜਿੱਥੇ ਪਰਮੇਸ਼ੁਰ ਦੇ ਭਜਨ ਕਰਨ ਵਾਲੇ ਬੈਠੇ ਹੋਣ, ਜਿੱਥੇ ਪਰਮੇਸ਼ੁਰ ਦੀ ਕੀਰਤੀ ਹੁੰਦੀ ਹੋਵੇ, ਬਿਲਕੁਲ ਉੱਥੇ ਜਾਣ ਦੀ ਗਲਤੀ ਨਾ ਕਰਿਓ। ਜੇ ਤੁਸੀਂ ਗਲਤੀ ਨਾਲ ਵੀ ਚਲੇ ਗਏ, ਨਾ ਤੁਹਾਡਾ ਨਾ ਮੇਰਾ ਛੁਟਕਾਰਾ ਨਹੀਂ ਦਿਓ। ਤੋ ਗਰੰਟੀ ਦੇ ਦਿੱਤੀ ਮਹਾਰਾਜ ਨੇ, ਭਗਤਾਂ ਨੂੰ ਜਮ ਜੋ ਨਾ ਸਕੈ, ਕਾਲ ਨਾ ਨੇੜੈ ਜਾਈ।
ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ।
ਪਰ ਭਗਤਾਂ ਦੀ ਕਸਵੱਟੀ ਕੀ, ਪਛਾਣ ਕੀ? ਆਖਿਆ ਕੇਵਲ, ਕੇਵਲ ਤੇ ਕੇਵਲ ਓਨਲੀ, ਸਿਰਫ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ। ਦੇਖੋ ਅਸੀਂ ਰੋਜ਼ ਅਰਦਾਸ ਵਿੱਚ ਉਹਨਾਂ ਗੁਰਮੁਖਾਂ ਨੂੰ ਯਾਦ ਕਰਦੇ ਹਾਂ, ਗੁਰਸਿੱਖਾਂ ਨੂੰ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਚਰਖੜੀਆਂ ਤੇ ਚੜੇ, ਖੋਪਰੀਆਂ ਲੁਹਾਈਆਂ, ਆਰਿਆਂ ਨਾਲ ਤਨ ਚੜੇ। ਆ ਹੁਣ ਦੇ ਸਮੇਂ ਦੇ ਵੀ ਸ਼ਹੀਦਾਂ ਨੂੰ ਦੇਖ ਲਓ, ਜਿਨ੍ਹਾਂ ਨੇ ਗੁਰੂ ਪਰਾਇਣ ਹੋ ਕਰਕੇ ਆਪਾਂ ਨਿਛਾਵਰ ਕਰ ਦਿੱਤਾ, ਉਹਨਾਂ ਤੋਂ ਵੱਡਾ ਹੋਰ ਤਿਆਗੀ ਭਗਤ ਕਿਹੜਾ ਹੋ ਸਕਦਾ। ਪਰ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਅੰਦਰ ਕੇਵਲ ਇੱਕੋ ਇੱਕ ਧਿਆਨ ਹੈ, ਸਾਡਾ ਧਿਆਨ ਕਈ ਪਾਸੇ ਚਲਾ ਜਾਂਦਾ, ਪਰ ਮਹਾਰਾਜ ਕਹਿੰਦੇ ਨੇ ਭਗਤ ਉਹ ਹੈ ਕੇਵਲ ਰਾਮ ਨਾਮ ਮਨ ਵਸਿਆ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਅਤੇ ਨਾਮੇ ਹੀ ਮੁਕਤ ਪਾਈ, ਨਾਮ ਕਰਕੇ ਹੀ, ਨਾਮ ਦਾ ਸਿਮਰਨ ਕਰਕੇ ਉਹਨਾਂ ਨੇ ਸਾਰੇ ਵਿਕਾਰਾਂ ਤੋਂ, ਸਾਰੇ ਭੈੜੇ ਵਿਚਾਰਾਂ ਤੋਂ ਹਰ ਪਾਸਿਓਂ ਉਹਨਾਂ ਨੇ ਮੁਕਤੀ ਪ੍ਰਾਪਤ ਕਰ ਲਈ, ਭਾਵ ਸੁਤੰਤਰ ਹੋ ਗਏ। ਇੱਥੇ ਮੁਕਤ ਕੋਈ ਮਰਨ ਤੋਂ ਬਾਅਦ ਦੀ ਮੁਕਤੀ ਦੀ ਗੱਲ ਨਹੀਂ, ਉਹ ਤਾਂ ਜਿਉਂਦਾ ਹੀ ਮੁਕਤ ਹੋ ਗਏ ਨੇ, ਕਿਉਂਕਿ ਉਹਨਾਂ ਨੂੰ ਸਵਾਏ ਪਰਮੇਸ਼ਵਰ ਤੋਂ ਹੋਰ ਕਿਸੇ ਦੀ ਝਾਕ ਹੀ ਨਹੀਂ।
ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੇ, ਗੁਰ ਕੈ ਸਹਿਜ ਸੁਭਾਈ।
ਲਓ ਪਾਤਸ਼ਾਹ ਕਹਿੰਦੇ ਨੇ ਗੁਰ ਕੈ ਸਹਿਜ ਸੁਭਾਈ, ਇਹਨੂੰ ਚੰਗੀ ਤਰ੍ਹਾਂ ਸਮਝਣ। ਜਿਹੜੇ ਗੁਰੂ ਕੇ ਸਿੱਖ, ਗੁਰੂ ਦੇ ਪਿਆਰ ਵਾਲੇ, ਗੁਰੂ ਦੇ ਦੱਸੇ ਮਾਰਗ 'ਤੇ ਚੱਲਣਗੇ, ਸਹਿਜ ਸੁਭਾਈ, ਉਹਨਾਂ ਨੂੰ ਕੋਈ ਵਿਸ਼ੇਸ਼ ਹੱਠ ਕਰਮ ਕਰਨ ਦੀ ਲੋੜ ਨਹੀਂ, ਕੋਈ ਪੁੱਠੇ ਲਟਕਣ ਦੀ, ਕੋਈ ਧੂਣੀਆਂ ਤਾਪਣ ਦੀ, ਕੋਈ ਜਲ ਧਾਰੇ ਕਰਨ ਦੀ, ਕੋਈ ਪਖੰਡ ਕਰਨ ਦੀ ਲੋੜ ਨਹੀਂ। ਸਹਿਜ ਸੁਭਾਈ, ਗੁਰੂ ਦੇ ਦੱਸੇ ਮਾਰਗ 'ਤੇ ਚੱਲਦਿਆਂ ਚੱਲਦਿਆਂ ਉਹਨਾਂ ਵਿੱਚ ਇੰਨੀ ਸਮਰੱਥਾ ਆ ਜਾਏਗੀ ਕਿ ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ, ਉਹਨਾਂ ਦੇ ਚਰਨੀ ਲੱਗ। ਬਾਣੀ 'ਚ ਗਵਾਹੀ ਕਿਤਨੀਆਂ ਹੀ ਦੇਵਾਂ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਭਾਈ ਪਰਮੇਸ਼ਵਰ ਪਰਾਇਣ ਹੋ ਗਿਆ ਨਾ, ਉਹਨੂੰ ਤਾਂ ਰਿਧੀਆਂ ਸਿੱਧੀਆਂ ਉਹਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ। ਗੁਰਦੇਵ ਸਾਨੂੰ ਰੋਜ਼ ਚਾਚ ਦੱਸਦੇ ਨੇ, ਪਰ ਅਸੀਂ ਪਰਵਾਹ ਹੀ ਨਹੀਂ ਕਰਦੇ। ਮਹਾਰਾਜ ਕਹਿੰਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਣ, ਰਸਨਾ ਗੁਣ ਗੋਪਾਲ ਨਿਧ ਗਾਇਣ। ਜਿਹੜਾ ਨਿਤਨੇਮ ਕਰਨਾ, ਬਾਣੀ ਪੜ੍ਹਨੀ ਹੈ, ਸੁਖਮਨੀ ਸਾਹਿਬ ਦਾ ਪਾਠ ਕਰਨਾ, ਗੋਪਾਲ ਦੇ ਗੁਣ ਗਾਇਨ ਕਰਨੇ ਨੇ। ਜਿਉਂ ਜਿਉਂ ਕਰਾਂਗੇ ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਏ। ਇੱਥੇ ਬਸ ਨਹੀਂ, ਜੋ ਮੰਗੈ ਸੋਈ ਸੋਈ ਪਾਵੇਂ, ਸੇਵ ਹਰ ਕੇ ਚਰਨ ਰਸਾਇਣ, ਜਨਮ ਮਰਨ ਦੋਹੂੰ ਤੈ ਛੂਟੈ ਭਵ ਜਲ ਜਗਤ ਰਾਏ। ਆਖਿਆ ਮੈਂ ਤੇ ਖੋਜ ਖੋਜ ਕੇ ਨਿਚੋੜ ਕੱਢਿਆ, ਤੁਹਾਡੇ ਵਾਸਤੇ ਮਿਹਨਤ ਕਰਕੇ ਗੱਲ ਲੱਭੀ ਹੈ। ਖੋਜਤ ਖੋਜਤ ਤਤ ਵਿਚਾਰਿਓ, ਖੋਜਤ ਖੋਜਤ ਤਤ ਵਿਚਾਰਿਓ, ਖੋਜਤ ਦਾਸ ਗੋਵਿੰਦ ਪਰਾਇਣ, ਦਾਸ ਗੋਵਿੰਦ ਪਰਾਇਣ, ਦਾਸ ਗੋਵਿੰਦ ਅਵਿਨਾਸੀ ਖੇਮ ਚਾਹੇ ਜੇ ਨਾਨਕ, ਅਵਿਨਾਸੀ ਖੇਮ ਚਾਹੇ ਜੇ ਨਾਨਕ, ਅਵਿਨਾਸੀ ਸਦਾ ਸਿਮਰ ਨਾਰਾਇਣ, ਸਦਾ ਸਿਮਰ ਨਾਰਾਇਣ, ਚਲੀਏ।
ਮਨਮੁਖਾਂ ਨੂੰ ਪ੍ਰਤੀਤ ਨ ਆਵੇ, ਅੰਤਰ ਲੋਭ ਸਵਾਓ।
ਹੁਣ ਆਖਿਆ ਜਿਹੜੇ ਮਨ ਦੇ ਪਿੱਛੇ ਲੱਗੇ ਹੋਏ ਨੇ, ਉਹਨਾਂ ਨੂੰ ਨਿਸ਼ਚਾ ਨਹੀਂ ਹੈ, ਉਹਨਾਂ ਨੂੰ ਪ੍ਰਤੀਤ ਨਹੀਂ ਹੈ। ਕਿਉਂ ਨਹੀਂ ਹੈ? ਅੰਤਰ ਲੋਭ ਸਵਾ, ਉਹਨਾਂ ਦੇ ਅੰਦਰ ਇੱਕ ਸਵਾਰਥ ਲੋਭ ਹੈ, ਲਾਲਚ। ਮੈਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਪੁਸਤਕ ਹੈ ਛੋਟੀ ਜਿਹੀ ਗੁਰਮੁਖ ਸਿੱਖਿਆ, ਉਹਦੇ 'ਚ ਮੈਂ ਪੜ੍ਹਿਆ, ਭਾਈ ਸਾਹਿਬ ਲਿਖਦੇ ਨੇ ਜਿਹੜਾ ਕੀਰਤਨ ਕਰਨ ਵਾਲਾ, ਜਿਹੜਾ ਕਥਾ ਕਰਨ ਵਾਲਾ ਇਹ ਵੇਖਦਾ ਕਿ ਮੈਨੂੰ ਕਿਸੇ ਨੇ ਕੀ ਦਿੱਤਾ, ਕੀ ਰੱਖਿਆ ਬਾਜੇ 'ਤੇ, ਕੀ ਰੱਖਿਆ ਕਥਾ ਕਰ, ਉਹਦੇ ਕੀਰਤਨ ਕਥਾ 'ਚ ਰਸ ਨਹੀਂ ਆਵੇ। ਅਤੇ ਜਿਸ ਨੂੰ ਕੀਰਤਨ ਕਥਾ ਵਿੱਚ ਰਸ ਆਇਆ, ਉਹਨੂੰ ਫਿਰ ਸੰਗਤ ਵੀ ਬੜਾ ਪਿਆਰ ਕਰਦੀ, ਉਹਨੂੰ ਸੰਗਤ ਵੀ ਬੜਾ ਸਤਿਕਾਰ ਕਰਦੀ, ਕਿਉਂਕਿ ਸੰਗਤ ਨੂੰ ਰਸ ਆਉਂਦਾ। ਪਰ ਜਿਹੜੇ ਮਨਮਤ ਦੇ ਧਾਰਨੀ ਨੇ, ਮਨਮੁੱਖ ਨੇ, ਉਹਨਾਂ ਨੂੰ ਕਦੇ ਸਵਾਦ ਨਹੀਂ ਆਉਂਦਾ, ਉਹਨਾਂ ਨੂੰ ਪ੍ਰਤੀਤ ਨਹੀਂ ਆਉਂਦੀ, ਉਹ ਬਸ ਪ੍ਰੋਫੈਸ਼ਨ ਸਮਝ ਕੇ, ਕਲਾ ਸਮਝ ਕੇ ਕਰੀ ਜਾਂਦੇ ਨੇ, ਗੁਰੂ ਪ੍ਰਤੀ ਕੋਈ ਭਰੋਸਾ ਨਹੀਂ।
ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਪਾਓ।
ਗੁਰਮੁਖ ਹਿਰਦੈ ਸ਼ਬਦ ਨਾ ਭੇਦੇ, ਭਾਵ ਗੁਰੂ ਦੇ ਮੁਖ ਤੋਂ ਉਚਰੇ ਹੋਏ ਸ਼ਬਦ ਦੁਆਰਾ ਉਹਦਾ ਹਿਰਦਾ ਵਿੰਨਿਆ ਹੀ ਨਹੀਂ ਗਿਆ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣੀਆਂ ਦੇ ਅਣੀਆਂ ਰਾਮ ਰਾਜੇ, ਜਿਸ ਲਾਗੇ ਪ੍ਰੀਤ ਪਰਮ ਕੀ ਸੋ ਜਾਣੇ ਦਰੀਆ। ਜੀਵਨ ਮੁਕਤ ਸੁਆਖੀਐ ਮਰ ਜੀਵੇ ਮਰੀਆ, ਜਿਹਨੇ ਅੰਦਰ ਗੁਰੂ ਦਾ ਸ਼ਬਦ ਵਿੰਨ ਜਾਂਦਾ। ਪੁੱਛੋ ਭਗਤ ਕਬੀਰ ਜੀ ਨੂੰ, ਉਹ ਆਂਦੇ ਨੇ, ਗੁੰਗਾ ਹੁਆ ਬਾਬਰਾ ਬਹਿਰਾ ਹੁਆ ਕਾਨ, ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰਬਾਨ। ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਪੋਇ ਗਿਰ ਭਰਿਆ ਪਰਾ ਕਰੇਜੇ ਛੇਕ। ਜਿਹਦੇ ਅੰਦਰ ਤੇ ਗੁਰੂ ਦਾ ਸ਼ਬਦ ਵਿੰਨ ਗਿਆ, ਫਿਰ ਅਸਰ ਕਰ ਗਿਆ, ਉਹਦਾ ਤੇ ਫਿਰ ਪ੍ਰਤੀਤ ਬਣੇਗੀ। ਪਰ ਜਿਹੜੇ ਮਨਮੁੱਖ ਨੇ ਉਹ ਪੜ੍ਹੀ ਵੀ ਜਾਂਦੇ ਨੇ, ਸੁਣੀ ਵੀ ਜਾਂਦੇ ਨੇ। ਗੁਰਮੁਖ ਹਿਰਦੈ ਸ਼ਬਦ ਨਾ ਭੇਦੇ, ਹਰ ਨਾਮ ਨ ਲਾਗਾ ਭਾਉ। ਭਾਉ ਦਾ ਮਤਲਬ ਹੈ ਪ੍ਰੇਮ, ਉਹਨਾਂ ਦਾ ਹਰੀ ਨਾਮ ਵਿੱਚ ਪ੍ਰੇਮ ਲੱਗਦਾ ਹੀ ਨਹੀਂ।
ਕੂੜ ਕਪਟ ਪਾਜ ਲਹਿ ਜਾਸੀ, ਮਨਮੁਖ ਫੀਕਾ ਅਲਾਓ।
ਆਖਿਆ ਉਹਨਾਂ ਦਾ ਕੂੜ ਕਪਟ ਦਾ ਜਿਹੜਾ ਪਾਜ ਹੈ, ਪਾਜ ਸਮਝਦੇ ਹੋ ਨਾ, ਜਿਹੜਾ ਉੱਤੋਂ ਅਡੰਬਰ ਬਣਾਇਆ ਹੋਵੇ, ਦਿਖਾਇਆ ਦਿਖਾਵਾ। ਆ ਜਿਵੇਂ ਕਈ ਵਾਰੀ ਨਕਲੀ ਗਹਿਣਿਆਂ ਉੱਤੇ ਚਮਕ ਦਮਕ ਸੋਨੇ ਦੀ ਚੜ੍ਹਾ ਕੇ ਕਈ ਬੀਬੀਆਂ ਨੂੰ ਠੱਗ ਕੇ ਲੈ ਜਾਂਦੇ ਨੇ, ਜੀ ਲਿਆਓ ਤੁਹਾਡੇ ਦੂਣੇ ਕਰ ਦਈਏ, ਇਹਦੇ 'ਤੇ ਇਉਂ ਕਰ ਦਈਏ, ਬੀਬੀਆਂ ਭੋਲੀਆਂ ਦੇ ਦਿੰਦੀਆਂ ਨੇ, ਉਹ ਲੈ ਕੇ ਉਹ ਜਾਂਦੇ। ਕਹਿੰਦੇ ਇਸ ਤਰ੍ਹਾਂ ਜਿਹੜੇ ਚਾਲੂ ਬੰਦੇ ਨੇ ਉਹਨਾਂ ਦਾ ਕੂੜ ਕਪਟ ਪਾਜ ਲੈ ਜਾ ਸੀ, ਪਤਾ ਉਦੋਂ ਲੱਗਣਾ ਮਨਮੁੱਖ ਫੀਕਾ ਅਲਾਓ। ਉਹਨਾਂ ਦੇ ਬੋਲਾਂ ਵਿੱਚ ਕਦੇ ਰਸ ਨਹੀਂ ਹੁੰਦਾ, ਉਹ ਹਮੇਸ਼ਾ ਫਿੱਕਾ ਹੀ ਬੋਲਦੇ ਹਨ।
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂ ਤੂੰ ਜਾਤਾ।
ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਹੇ ਅਕਾਲ ਪੁਰਖ ਜੀ, ਤੁਸੀਂ ਆਪ ਭਗਤਾਂ ਵਿੱਚ ਵਰਤਦੇ ਹੋ, ਔਰ ਭਗਤਾਂ ਨੇ ਹੀ ਤੁਹਾਡੀ ਹਸਤੀ ਨੂੰ ਜਾਣਿਆ। ਉਹ ਫਿਰ ਇਹ ਨਹੀਂ ਆਉਂਦੇ ਬਈ ਗੁਰਦੁਆਰੇ ਬਹਿ ਕੇ ਝੂਠ ਨਾ ਬੋਲੋ, ਬਾਹਰ ਚੱਲ ਕੇ ਬੋਲੋ। ਨਹੀਂ ਨਹੀਂ, ਉਹ ਆਉਂਦੇ ਇੱਥੇ ਵੀ ਨਹੀਂ ਬੋਲਣਾ, ਉੱਥੇ ਵੀ ਨਹੀਂ ਬੋਲਣਾ। ਉਹ ਸਮਾਂ ਨਹੀਂ ਹੈਗਾ ਕਿ ਮੈਂ ਤੁਹਾਨੂੰ ਦੱਸਾਂ। ਧੰਨ ਗੁਰੂ ਅਮਰਦਾਸ ਜੀ ਨੇ ਸਭ ਕੁਛ ਸਮਝਾਇਆ, ਆਖਿਆ ਕੁਝ ਬੰਦੇ ਐਸੇ ਨੇ ਜਿਹੜੇ ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ। ਅੰਦਰ ਉਹਨਾਂ ਦੇ ਤਿਸ਼ਨਾ ਦੀ ਅੱਗ ਲੱਗੀ ਹੋਈ, ਉਹ ਨਹੀਂ ਕਦੇ ਵੀ ਜੀਵਨ ਨੂੰ ਸਫਲ ਬਣਾ ਸਕਦਾ। ਉਹਨਾਂ ਨੇ ਆਪਣਾ ਜਨਮ ਜੂਏ ਵਿੱਚ ਹਾਰਿਆ, ਪਰ ਧੰਨ ਹਨ ਉਹ ਗੁਰਮੁਖ ਜਿਹੜੇ ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਨਿਰਮਲ, ਸਤਿਗੁਰੂ ਤੇ ਕਰਨੀ ਕਮਾਣੀ। ਆਂਦੇ ਨੇ ਉਹ ਕਰਾਂਗੇ ਜੋ ਗੁਰੂ ਦਾ ਹੁਕਮ ਹੈ, ਜਿੱਥੋਂ ਗੁਰੂ ਨੇ ਰੋਕਿਆ ਉੱਧਰ ਨਹੀਂ ਜਾਣਾ। ਫਿਰ ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਬਣ ਜਾ ਰੇ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਹਾਂਜੀ, ਤੋ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੁਆਰਾ ਹੀ ਪਤਾ ਲੱਗਦਾ, ਜਿਵੇਂ ਕਿਸੇ ਬ੍ਰਿਛ ਦੀ ਸਿਫਤ ਫਲਾਂ ਤੋਂ ਪਤਾ ਲੱਗਦੀ ਹੈ। ਜੇ ਗੁਰੂ ਕੇ ਸਿੱਖਾਂ ਦਾ ਜੀਵਨ ਚੰਗਾ ਤੇ ਗੁਰੂ ਦੀ ਆਪੇ ਸੋਭਾ ਹੁੰਦੀ। ਮੈਂ ਤੇ ਵੇਖ ਵੇਖ ਕੇ ਹੈਰਾਨ ਹਾਂ ਬਈ, ਇਤਨੇ ਗੁਰੂ ਕੇ ਸਿੱਖ ਗੁਰੂ ਹਰਿਮੰਦਰ ਸਾਹਿਬ ਚ ਹਾਜ਼ਰੀ ਨਹੀਂ ਭਰ ਰਹੇ ਜਿਤਨੇ ਦੂਜੇ ਲੋਕ ਆ ਰਹੇ। ਇਹ ਗੁਰੂ ਦੀ ਸੋਭਾ ਵੱਧ ਰਹੀ ਹੈ, ਇਹ ਗੁਰੂ ਕੀ ਮਹਿਮਾ ਵੱਧ ਰਹੀ ਹੈ। ਸਾਨੂੰ ਹੋਰ ਵਧੇਰੇ ਆਪਣਾ ਜੀਵਨ ਬਣਾਉਣਾ ਚਾਹੀਦਾ ਹੈ।
ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ।
ਆਖਿਆ ਹੀ ਅਕਾਲ ਪੁਰਖ ਜੀ, ਇਹ ਤੇ ਅਸੀਂ ਸਮਝਦੇ ਹਾਂ, ਮਾਇਆ ਵੀ ਤੁਹਾਡੀ ਹੈ, ਮਾਇਆ ਦਾ ਮੋਹ ਵੀ ਤੁਸੀਂ ਪੈਦਾ ਕੀਤਾ, ਇਹ ਸਾਰੀ ਸ੍ਰਿਸ਼ਟੀ ਤੁਸੀਂ ਆਪ ਪੈਦਾ ਕੀਤੀ, ਤੁਸੀਂ ਆਪ ਹੀ ਪੁਰਖ ਵਿਧਾਤੇ ਹੋ ਜੋ ਸਾਰੇ ਜੀਵਾਂ ਦੇ ਕਰਮਾਂ ਦਾ ਫਲ ਦੇਣ ਵਾਲੇ ਹੋ।
ਹਉ ਮੈਂ ਮਾਰ ਮਨਸਾ ਮਨੈ ਸਮਾਣੀ, ਗੁਰ ਕੈ ਸ਼ਬਦ ਪਛਾਤਾ।
ਹੁਣ ਸ਼ਬਦ ਦੇ ਦਦੇ ਨੂੰ ਸਿਆਰੀ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ, ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਨਾਲ ਤੁਹਾਨੂੰ ਪਛਾਣ ਲਿਆ ਹੈ, ਉਹਨਾਂ ਨੇ ਪਹਿਲਾਂ ਆਪਣੇ ਅੰਦਰੋਂ ਹੋਮੇ ਮਾਰੀ ਹੈ ਅਤੇ ਹੋਮੇ ਮਾਰ ਕੇ ਉਹਨਾਂ ਦੀ ਜਿਹੜੀ ਮਨ ਦੀ ਸੰਕਲਪ ਸ਼ਕਤੀ ਹੈ ਨਾ ਫੁਰਨੇ ਪੈਦਾ ਕਰਨ ਵਾਲੀ, ਉਹ ਉਹਨਾਂ ਨੇ ਮਨ ਵਿੱਚ ਹੀ ਸਮਾਧੀ ਭਾਵ ਜੋ ਖਤਮ ਕਰ ਦਿੱਤੀ। ਹੁਣ ਉਹ ਫੁਰਨੇ ਹੀ ਨਹੀਂ ਪੈਦਾ ਕਰਦੇ। ਫਿਰ ਧਿਆਨ ਦਿਓ, ਹੋਮੇ ਮਾਰ ਮਨਸਾ ਮਨੈ ਸਮਾਣੀ, ਐਸੇ ਜੋ ਗੁਰਮੁਖ ਨੇ ਗੁਰ ਕੈ ਸ਼ਬਦ ਪਛਾਤਾ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਕਮਾਈ ਕਰਕੇ ਪਛਾਣ ਲਿਆ।
ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ।
ਆਖਿਆ ਫਿਰ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਧਿਆਨ ਦਿਓ, ਮੈਂ ਹੋਰ ਸੌਖਾ ਕਰਕੇ ਸਮਝਾ ਰਿਹਾ। ਜਿਹੜਾ ਬੱਚਾ ਤੁਹਾਡਾ ਆਗਿਆਕਾਰੀ ਹੋਵੇ, ਕਦੇ ਤੁਸੀਂ ਉਹਨੂੰ ਕਹਿਣ ਦਾ ਮੌਕਾ ਦਿੰਦੇ ਹੋ? ਤੁਸੀਂ ਕਹਿੰਦੇ ਪੁੱਤਰਾ ਭਾਵੇਂ ਔਖੇ ਹੋਈਏ ਸੌਖੇ ਹੋਈਏ ਤੇਰੀ ਲੋੜ ਜ਼ਰੂਰ ਪੂਰੀ ਕਰਾਂਗੇ। ਬਸ ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਜੀ ਜਦੋਂ ਇਹ ਦੇਖ ਲੈਂਦੇ ਵੀ ਇਹ ਤਾਂ ਹੁਣ ਮੇਰੇ ਉੱਤੇ ਪਰਾਇਣ ਹੈ, ਮੇਰੇ 'ਤੇ ਇਸ ਨੂੰ ਭਰੋਸਾ ਹੈ, ਫਿਰ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ, ਉਹਨਾਂ ਦੇ ਕੰਮ ਵਾਹਿਗੁਰੂ ਆਪ ਹੀ ਕਰਦਾ। ਪਰ ਸ਼ਰਤ ਹੈ ਜਿਨ ਹਰ ਕਾ ਨਾਮ ਪਿਆਰਾ, ਜਿਨ੍ਹਾਂ ਨੂੰ ਪਰਮੇਸ਼ੁਰ ਦੇ ਨਾਮ ਨਾਲ ਪਿਆਰ। ਇਹ ਨਹੀਂ ਸਵੇਰੇ ਪੁੱਛਾਂ ਵਾਲਿਆਂ ਕੋਲ ਪਹੁੰਚ ਗਏ, ਰਾਤੀ ਜੋਤਸ਼ੀਆਂ ਕੋਲ ਪਹੁੰਚ ਗਏ, ਫਿਰ ਉੱਥੇ ਕਬਰ ਵਾਲਿਆਂ ਕੋਲ ਵੀ ਚਲੇ ਗਏ, ਫਿਰ ਇਹ ਤਾਂ ਕੋਈ ਪਿਆਰ ਦੀ ਗੱਲ ਨਹੀਂ ਹੈ। ਪਿਆਰ ਜਿਹੜਾ ਹੈ ਉਹ ਤਾਂ ਕਦੇ ਇਸ ਤਰ੍ਹਾਂ ਅਦਲ ਬਦਲ ਨਹੀਂ ਹੁੰਦਾ। ਪੱਤ ਦੇ ਭਗਤ ਜੀ ਨੂੰ ਕਹਿਣਾ ਪਿਆ, ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ, ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ। ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚੇ ਆ, ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚੇ ਆ। ਨਾਲ ਨਾਲ ਗੁਰੂ ਅਮਰਦਾਸ ਜੀ ਰਸਤਾ ਵੀ ਦਿਖਾਈ ਜਾਂਦੇ ਨੇ, ਬਾਈ ਇਹ ਕੰਮ ਔਖਾ ਵੀ ਨਹੀਂ, ਜੇ ਗੁਰੂ ਕੇ ਬਚਨ ਮੰਨੋ ਫਿਰ ਕੀ ਹੋਵੇਗਾ।
ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਣ ਹਾਰਾ।
ਹੁਣ ਪ੍ਰਸਾਦ ਦੇ ਦਦੇ ਨੂੰ ਸਿਆਰੀ ਹੈ। ਮੈਂ ਇਸ ਲਈ ਵਾਰ ਵਾਰ ਇਹ ਗੱਲ ਦ੍ਰਿੜ ਕਰਾਉਣਾ ਵੀ ਸਾਨੂੰ ਪਾਠ ਦੇ ਅਰਥ ਸਮਝਣ ਲਈ ਲਗਾ ਮਾਤਰਾ ਨੂੰ ਸਮਝਣਾ ਪਵੇ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰਸਾਦ ਦੋ ਰੂਪਾਂ ਵਿੱਚ ਆਉਂਦਾ, ਇੱਕ ਪ੍ਰਸਾਦ ਆਉਂਦਾ ਦੱਦੇ ਨੂੰ ਔਂਕੜ ਵਾਲਾ, ਇੱਕ ਆਉਂਦਾ ਦੱਦੇ ਨੂੰ ਸਿਆਰੀ ਵਾਲਾ। ਜਿਹੜਾ ਔਂਕੜ ਵਾਲਾ ਉਹਦਾ ਮਤਲਬ ਹੈ ਕਿਰਪਾ, ਅਤੇ ਜਿਹੜਾ ਸਿਆਰੀ ਵਾਲਾ ਉਹਦਾ ਮਤਲਬ ਕਿਰਪਾ ਦੁਆਰਾ। ਗੁਰਪ੍ਰਸਾਦ, ਗੁਰੂ ਦੀ ਕਿਰਪਾ ਕਦੋਂ ਹੋਵੇਗੀ? ਜਦੋਂ ਗੁਰੂ ਕੇ ਬਚਨ ਮੰਨਾਂਗੇ। ਜਿਨ੍ਹਾਂ 'ਤੇ ਫਿਰ ਗੁਰੂ ਦੀ ਕਿਰਪਾ ਹੋ ਗਈ ਸਦਾ ਮਨ ਵਸਿਆ, ਉਹਨਾਂ ਦੇ ਅੰਦਰ ਫਿਰ ਪਰਮੇਸ਼ੁਰ ਹਮੇਸ਼ਾ ਵਸ ਜਾਂਦਾ, ਅਤੇ ਪਰਮੇਸ਼ੁਰ ਹੀ ਬਈ ਸਭ ਕਾਜ ਸਵਾਰ ਨਹਾਰਾ। ਐਵੇਂ ਥੋੜ੍ਹਾ ਗੁਰੂ ਅਮਰਦਾਸ ਜੀ ਕਹਿੰਦੇ, ਆਨੰਦ ਭਇਆ ਮੇਰੀ ਮਾਏ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ, ਗੁਰਪ੍ਰਸਾਦ ਸਦਾ ਮਨ ਵਸਿਆ, ਹਰ ਕਾਜ ਸਵਾਰਣ ਹਾਰਾ।
ਉਹਨਾਂ ਕੀ ਰੀਸ ਕਰੇ ਸੋ ਵਿਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ।
ਹਾਂ, ਕਈ ਬੰਦੇ ਉਹਨਾਂ ਦੀ ਰੀਸ ਕਰਨ ਵਾਲੇ ਵੀ ਪੈਦਾ ਹੋ ਜਾਂਦੇ ਨੇ, ਉਹਨਾਂ ਨਾਲ ਮੁਕਾਬਲਾ ਕਰਨ ਵਾਲੇ ਵੀ ਪੈਦਾ ਹੋ ਜਾਂਦੇ ਨੇ, ਪਰ ਮਹਾਰਾਜ ਕਹਿੰਦੇ ਘਬਰਾਉਣ ਦੀ ਲੋੜ ਨਹੀਂ। ਉਹਨਾਂ ਕੀ ਰੀਸ ਕਰੇ ਸੋ ਵਿਗੁਚੈ, ਜਿਹੜਾ ਉਹਨਾਂ ਦੀ ਨਿੰਦਿਆ ਕਰਦਾ ਬਈ ਇਹਨਾਂ ਦੀ ਕਿਉਂ ਸੋਭਾ ਹੋ ਰਹੀ ਹੈ, ਉਹ ਖਜਲ ਖੁਆਰ ਹੁੰਦੇ ਨੇ। ਕਿਉਂਕਿ ਜਿਨ ਹਰ ਪ੍ਰਭ ਹੈ ਰਖਵਾਰਾ, ਜਿਨ੍ਹਾਂ ਦਾ ਰਾਖਾ ਉਹ ਵਾਹਿਗੁਰੂ ਆਪ ਹੈ ਜੀ।
ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨ ਮੁਖ ਭੌਂਕ ਮੂਏ ਬਿਲ ਲਾਏ।
ਗੁਰੂ ਅਮਰਦਾਸ ਜੀ ਦਾ ਆਪਣਾ ਅਨੁਭਵ ਵੀ ਹੈ, 21 ਸਾਲ ਲਗਾਤਾਰ ਗੰਗਾ ਮਈਆ ਦੀ ਯਾਤਰਾ ਕਰਨ ਜਾਂਦੇ ਰਹੇ, ਸ਼ਾਂਤੀ ਨਹੀਂ ਆਈ। ਜਦੋਂ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਆਏ, ਸੇਵਾ ਕੀਤੀ, ਫਿਰ ਚਾਨਣ ਹੋ ਗਿਆ। ਉਹ ਹੁਣ ਕਹਿ ਰਹੇ ਨੇ, ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਗੁਰੂ ਦੀ ਸੇਵਾ ਤੋਂ ਬਿਨਾਂ ਕਿਸੇ ਨੂੰ ਇਹ ਮਾਰਗ ਨਹੀਂ ਪ੍ਰਾਪਤ ਹੋਇਆ। ਮਨਮੁਖ ਭੌਂਕ ਮੋਏ ਬਿਲ ਲਾਈ। ਮਨ ਦੇ ਪਿੱਛੇ ਤੁਰਨ ਵਾਲੇ ਅਨੇਕ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਭੌਂਕਦੇ ਨੇ, ਪਰ ਬਿਲ ਲਾ ਕੇ ਬਿਲਕ ਬਿਲਕ ਕੇ ਮਰ ਜਾਂਦੇ ਨੇ।
ਆਵੇ ਜਾਵੇ ਠੌਰ ਨ ਪਾਵੇ, ਦੁੱਖ ਮੈਂ ਦੁੱਖ ਸਮਾਈ।
ਹੁਣ ਗੁਰਬਾਣੀ ਦਾ ਨਿਯਮ ਹੈ ਸਤਸੰਗ ਜੀ, ਜੇ ਤੇ ਐੜੇ ਨੂੰ ਆਕ ਨਾ ਬਵੇ ਨੂੰ ਵੈ ਦਲਾਈਆਂ ਫਿਰ ਆਵੇ, ਜੇ ਐੜੇ ਨੂੰ ਆਕ ਨਾ ਬਾਬਾ ਹਾਏ ਨੂੰ ਸਿਆਰੀ ਫਿਰ ਆਵੇ, ਬਹੁ ਵਚਨ ਬਣ ਗਏ। ਐਸੇ ਜੋ ਬੇਮੁੱਖ ਨੇ, ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ, ਆਉਂਦੇ ਨੇ ਜਾਂਦੇ ਨੇ ਭਟਕਦੇ ਰਹਿੰਦੇ ਨੇ, ਉਹਨਾਂ ਨੂੰ ਕਦੇ ਠੌਰ ਟਿਕਾਣਾ ਲੱਭਦਾ ਹੀ ਨਹੀਂ, ਔਰ ਦੁੱਖ ਵਿੱਚ ਦੁਖੀ ਹੋਏ ਮਰ ਜਾਂਦੇ ਨੇ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜੇ ਸਾਚ ਸਮਾਈ।
ਪਰ ਜਿਹਨਾਂ ਦਾ ਮੂੰਹ ਗੁਰੂ ਵੱਲ ਹੈ, ਜਿਹੜੇ ਕਹਿੰਦੇ ਸੀ ਤੇ ਉਹ ਕੰਮ ਕਰਨਾ ਜੋ ਗੁਰੂ ਨੇ ਕਿਹਾ, ਜਿਹੜੇ ਕੰਮਾਂ ਤੋਂ ਗੁਰੂ ਨੇ ਰੋਕਿਆ। ਹੁਣ ਅੱਜ ਦਾ ਸਿੱਖ ਕੀ ਕਰਦਾ? ਸਵੇਰੇ ਆਉਂਦਾ ਜੀ ਮੈਂ ਸੁਖਮਨੀ ਸਾਹਿਬ ਵੀ ਪੜ੍ਹ ਲੈਣਾ, ਰਾਤੀ ਬੋਤਲ ਵੀ ਖੋਲ ਲੈਣਾ। ਦੱਸੋ ਇਹ ਗੁਰਮੁਖਾਂ ਦੇ ਲੱਛਣ? ਫਿਰ ਉਹਨਾਂ ਦਾ ਹਾਲ ਤੇ ਉੱਥੇ ਦਾ ਉੱਥੇ ਹੀ ਰਹਿਣਾ ਹੈਗਾ, ਉਹਨਾਂ ਅੱਗੇ ਨਹੀਂ ਤੁਰਨਾ। ਮੈਂ ਵੇਖਿਆ ਬੜੀ ਸ਼ਰਧਾ ਨਾਲ ਮੱਥਾ ਵੀ ਟੇਕਦੇ ਨੇ, ਪ੍ਰਸ਼ਾਦ ਵੀ ਕਰਾਉਂਦੇ ਨੇ, ਦਾੜੀ ਵੀ ਕਤਰੀ ਜਾਂਦੇ ਨੇ। ਦੱਸੋ ਵੀ ਕਿਵੇਂ ਗੱਲ ਬਣੇ? ਉਹਦਾ ਫਿਰ ਆਉਂਦੇ ਜਾਂਦੇ ਭਟਕਦੇ ਹੀ ਰਹਿਣਗੇ। ਮੈਂ ਨਹੀਂ ਕਹਿ ਰਿਹਾ ਗੁਰੂ ਸਾਹਿਬ ਕਹਿ ਰਹੇ ਨੇ, ਮੇਰੇ ਨਾਲ ਕੋਈ ਲੜਨਾ ਪਿਆ ਜੇ ਕਿਤੇ ਕੋਈ ਦਾੜੀ ਕਤਰਨ ਵਾਲਾ ਗੁੱਸੇ ਨਾ ਹੋ ਜਾਵੇ। ਗੁਰੂ ਸਾਹਿਬ ਕਹਿ ਰਹੇ ਨੇ ਉਹਨਾਂ ਦੀ ਹਾਲਤ ਇਹੋ ਹੀ ਰਹਿਣੀ, ਆਵੇਂ ਜਾਵੇਂ ਠੌਰ ਨਾ ਪਾਵੇਂ, ਦੁੱਖ ਮੈਂ ਦੁੱਖ ਸਮਾਈ। ਉਹ ਦੁਖੀ ਰਹਿਣਗੇ ਕਿਉਂਕਿ ਗੁਰੂ ਦੀ ਗੱਲ ਤੇ ਮੰਨਦੇ ਹੀ ਕੋਈ ਨਹੀਂ।
ਗੁਰਮੁਖ
ਹਾਂ, ਜਿਹੜਾ ਗੁਰੂ ਵੱਲ ਮੁੱਖ ਕਰਕੇ ਤੁਰਦਾ ਉਹ ਫਿਰ ਨਾਮ ਰੂਪੀ ਅੰਮ੍ਰਿਤ ਪੀਂਦਾ ਤੇ ਸੁਖੀ ਰਹਿੰਦਾ ਤੇ ਸੱਚ ਵਿੱਚ ਸਮਾ ਜਾਂਦਾ ਹੈ।
ਬਿਨ ਸਤਿਗੁਰ ਸੇਵੇ ਜਨਮ ਨ ਛੋਟੈ, ਜੇ ਅਨੇਕ ਕਰਮ ਕਰੈ ਅਧਕਾਈ।
ਭਾਈ ਬਿਨਾਂ ਸਤਿਗੁਰੂ ਦੀ ਸੇਵਾ ਤੋਂ, ਸੇਵਾ ਕੀ ਹੈ? ਗੁਰੂ ਦਾ ਹੁਕਮ ਮੰਨਣਾ। ਹੁਣ ਕਈ ਵਾਰ ਵੇਖਿਆ, ਹੁਣ ਤੇ ਬਹੁਤ ਜਾਗਰਤੀ ਆਈ, ਅਸੀਂ ਵੀ ਰੋਕਦੇ ਹਾਂ। ਪਹਿਲਾਂ ਕਈ ਮਾਈਆਂ ਆ ਕੇ ਨਾ ਪੀੜੇ ਨੂੰ ਮੱਥਾ ਉਹ ਕੁੱਟਣ ਲੱਗ ਜਾਂਦੀਆਂ, ਆਉਂਦੀਆਂ ਇਹੀ ਸੇਵਾ ਹੋ ਰਹੀ। ਨਹੀਂ ਨਹੀਂ, ਗੁਰੂ ਕੇ ਬਚਨ ਮੰਨਣੇ ਗੁਰੂ ਕੀ ਸੇਵਾ ਹੈ। ਤੁਧ ਨੂੰ ਨਿਮਣ ਮੰਨਣ ਤੇਰਾ ਨਾਂ। ਜੇ ਗੁਰੂ ਕਾ ਹੁਕਮ ਨਹੀਂ ਬਣਨਾ ਤੇ ਭਾਵੇਂ ਕਿੰਨੀਆਂ ਥੜਿਆਂ ਨੂੰ ਮੱਥੇ ਟੇਕ ਲਓ, ਕੁਛ ਨਹੀਂ ਬਣਨਾ। ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ, ਜੇ ਅਨੇਕ ਕਰਮ ਕਰੇ ਅਧਕਾਈ। ਭਾਵੇਂ ਕਿਤਨੇ ਮਿੱਥੇ ਹੋਏ ਕਰਮ ਕਾਂਡ ਕਰੀ ਜਾਵੇ, ਇਹਦਾ ਛੁਟਕਾਰਾ ਨਹੀਂ ਹੋਣਾ।
ਵੇਦ ਪੜ੍ਹੇ ਤੈ ਵਾਦ ਵਖਾਣੇ, ਬਿਨ ਹਰ ਪਤ ਗਵਾਈ।
ਕੰਨੇ ਲੋਕ ਦਿਖਾਵੇ ਲਈ ਵੇਦ ਵੀ ਪੜ੍ਹਦੇ ਨੇ, ਵਾਦ ਵਖਾਣਾ, ਲੋਕਾਂ ਨਾਲ ਬਹਿਸ ਵੈਸੇ ਚੁੰਚ ਗਿਆਨ ਵੀ ਕਰਦੇ ਨੇ, ਪਰ ਬਿਨਾਂ ਪ੍ਰਭੂ ਦੇ ਸਿਮਰਨ ਤੋਂ ਪਤ ਗਵਾਈ ਗਾ ਇੱਜ਼ਤ ਗਵਾ ਲੈਂਦੇ ਹਾਂ।
ਸੱਚਾ ਸਤਿਗੁਰ ਸਾਚੀ ਜਿਸ ਪਾਣ ਬਾਣੀ, ਭਜ ਛੂਟੇ ਗੁਰ ਸਰਣਾਈ।
ਆਖਿਆ ਸਤਿਗੁਰੂ ਸੱਚਾ ਹੈ, ਸਤਿਗੁਰੂ ਦੀ ਬਾਣੀ ਸੱਚੀ ਹੈ, ਸੱਚੀ ਬਾਣੀ ਦੀ ਸਿੱਖਿਆ ਅਨੁਸਾਰ ਜਿਹੜੇ ਆਪਣਾ ਜੀਵਨ ਬਦਲ, ਹਾਲੇ ਵੀ ਕੁਝ ਨਹੀਂ ਵਿਗੜਿਆ। ਯਾਦ ਰੱਖੋ ਜਿੰਨਾ ਸਮਾਂ ਹੈ, ਗੁਰੂ ਤੇਗ ਬਹਾਦਰ ਜੀ ਕਹਿੰਦੇ ਨਾ ਅੱਜ ਹੂੰ ਕੱਚ ਵਿਗੜਿਓ ਨਹੀਂ, ਹਾਲੇ ਵੀ ਕੁਝ ਨਹੀਂ ਜੇ ਵਿਗੜਿਆ। ਹੁਣ ਵੀ ਆ ਜਾਓ, ਹੁਣ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਓ। ਆ ਕਈ ਹੁਣ ਜਥੇਬੰਦੀਆਂ ਬਣੀਆਂ ਨਾ ਦੇਹਧਾਰੀ, ਉਹ ਲੜੀ ਜਾਂਦੇ ਨੇ, ਹੁਣ ਜਾਇਦਾਦਾਂ ਹੋ ਗਈਆਂ ਨੇ ਬਹੁਤੀਆਂ, ਉੱਥੇ ਉੱਥੇ ਡਾਂਗ ਸੋਟਾ ਚੱਲਣ ਡਿਆ, ਚੱਲੇਗਾ ਇਹਦਾ ਜ਼ਰੂਰ ਚੱਲੇਗਾ। ਉਹ ਕੋਲੋ ਜੇ ਕਹਿੰਦੇ ਖੁਆਰ ਹੋਏ ਸਭ ਮਿਲੇਗੇ, ਮੈਂ ਕਿਹਾ ਸਭ ਇੱਥੇ ਆਉਣਗੇ, ਸਭ ਨੂੰ ਇੱਥੇ ਕਲਿਆਣ ਹੋਣੀ, ਹੋਰ ਤਾਂ ਲੜਾਈਆਂ ਹੀ ਪੈਣਗੀਆਂ। ਕਿਉਂਕਿ ਜਿੱਥੇ ਪੈਸੇ ਇਕੱਠੇ ਹੋ ਗਏ ਉੱਥੇ ਫਿਰ ਗਰੁੱਪ ਬਣ ਗਏ, ਉਹ ਆਉਂਦਾ ਮੈਂ ਗੱਦੀ ਸਾਹਮਣੇ ਆਉਂਦਾ ਮੈਂ ਨਹੀਂ ਗੱਲ ਬਣ। ਤਾਂ ਹੁਣ ਸਮਾਂ ਆਗਿਆ ਨਹੀਂ ਦਿੰਦਾ, ਅਖੀਰਲੀਆਂ ਦੋ ਪੰਕਤੀਆਂ ਪੜ੍ਹ ਲਈ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੁੱਟੈ ਗੁਰ ਸ਼ਰਨਾਈ। ਬਈ ਗੁਰੂ ਦੀ ਸ਼ਰਨ ਵਿੱਚ ਆਏ ਤੋਂ ਬਿਨਾਂ ਨਹੀਂ ਛੁੱਟਿਆ ਜਾਣਾ। ਆਓ ਭੱਜ ਭੱਜ ਕੇ ਛੇਤੀ ਛੇਤੀ ਇਹ ਸਮਾਂ ਸੰਭਾਲ ਲਓ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ।
ਆਖਿਆ ਜਿਨ੍ਹਾਂ ਦੇ ਮਨ ਵਿੱਚ ਸੱਚਾ ਹਰੀ ਵਸ ਗਿਆ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਸੱਚੇ ਹਨ, ਤੇ ਜਿਹੜੇ ਸਚਿਆਰ ਬਣ ਕੇ ਉਸ ਸੱਚੇ ਦੇ ਦਰ ਤੇ ਜਾਣਗੇ। ਹਾਂਜੀ,
ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ।
ਜੁਗ ਬੀਤ ਜਾਣਗੇ, ਉਹਨਾਂ ਦੀ ਸੋਭਾ ਨਹੀਂ ਘਟੇਗੀ। ਯਾਦ ਰੱਖੋ ਗੁਰੂ ਪਾਤਸ਼ਾਹ ਨੇ ਸਾਨੂੰ ਉਹ ਜੀਵਨ ਜਾਚ ਦੱਸੀ ਹੈ ਆਖਿਆ ਤੁਸੀਂ ਆਹ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਕਿਉਂ ਜਾਂਦੇ ਹੋ? ਮੈਂ ਆਹ ਦਾਨ ਕੀਤਾ ਜੀ, ਮੇਰਾ ਜਕਾਰਾ ਬੁਲਾ ਦਿਓ, ਮੈਂ ਆਹ ਕੀਤਾ ਮੇਰਾ ਆਹ, ਨਹੀਂ ਨਹੀਂ, ਸੱਚੇ ਮਾਰਗ ਚੱਲਦੇ ਆ, ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ, ਉਸਤਤ ਕਰੇ ਜਹਾਨ, ਲਓ ਅਖੀਰਲੀ ਪੰਕਤੀ 'ਚ ਮਹਾਰਾਜ ਕਹਿੰਦੇ ਨੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ। ਹਾਂਜੀ,
ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ।
ਸਤਿਗੁਰੂ ਜੀ ਫਰਮਾਉਂਦੇ ਨੇ ਤਿੰਨ ਕੈ ਸਦ ਬਲਿਹਾਰ, ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ, ਜਿਨ੍ਹਾਂ ਨੇ ਸੱਚੇ ਦਾ ਪਿਆਰ ਆਪਣੇ ਹਿਰਦੇ ਵਿੱਚ ਵਸਾਇਆ ਹੈ। ਅਸੀਂ ਹੋਰ ਹੋਰ ਚੀਜ਼ਾਂ ਦੇ ਪਿਆਰ 'ਤੇ ਬੜੇ ਵਸਾਏ ਨੇ, ਪੁੱਤਰਾਂ ਦਾ ਪਿਆਰ, ਧੀਆਂ ਦਾ ਪਿਆਰ, ਧਨ ਦਾ ਪਿਆਰ, ਪਰ ਮਹਾਰਾਜ ਕਹਿੰਦੇ ਨਾਨਕ ਤਿੰਨ ਕੈ ਸਦ ਬਲਿਹਾਰ, ਜਿਨ ਹਰ ਰੱਖਿਆ ਉਰ ਧਾਰਾ। ਉਰ ਦੇ ਲਾਰੇ ਨੂੰ ਸਿਹਾਰੀ ਹੈ, ਉਰ ਕਹਿੰਦੇ ਨੇ ਹਿਰਦੇ ਨੂੰ, ਹਿਰਦੇ ਵਿੱਚ ਜਿਨ੍ਹਾਂ ਨੇ ਧਾਰਨ ਕਰ ਲਿਆ ਨਾ, ਉਹ ਤਾਂ ਫਿਰ ਸੌਂਦੇ ਵਾਹ ਵਾਹ ਉੱਚ ਰਹਿ, ਸੌਂਦੇ ਵਾਹ ਵਾਹ ਉੱਚ ਰਹਿ। ਉੱਠਦੇ ਵੀ ਵਾਹ ਕਰੇ, ਉੱਠਦੇ ਵੀ ਵਾਹ।